ਸਤ ਸੰਗਤ ਆਪ ਸਭ ਮਾਈ ਭਾਈ ਜਿਤਨੇ ਵੀ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ ਸਾਰੇ ਆਪਣੀ ਰਸਨਾ ਦੀ ਸਫਲਤਾ ਵਾਸਤੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰੋ। ਰੋਜ਼ ਵਾਂਗ ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ, ਦੂਸਰੇ ਹਿੱਸੇ ਵਿੱਚ ਸਭ ਭਾਈ, ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾਓ।
ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ, ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ, ਗੁਰਾਂ ਤੋਂ ਜੀ ਮੈਂ ਬਲ ਬਲ, ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਨਮਸਕਾਰ ਹੈ ਐਸੇ ਗੁਰ ਕਉ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ, ਕਵਨ 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 ਗੁਣ ਕਹੀਐ ਅੰਤ ਨਹੀਂ ਕਿਛ ਪਾਰੈ, ਲਾਖ 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 ਕਈ ਕੋਰੈ ਕੋਹੈ ਐਸੋ ਵਿਚਾਰੈ, ਬਿਸਮ 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 ਹੀ ਭਈ ਹੈ, ਲਾਲ ਗੁਲਾਲ ਰੰਗਾਰੈ। ਕਹੁ ਨਾਨਕ ਸੰਤ ਨਰਸ ਆਈ ਹੈ, ਜਿਉਂ ਚਾਕ ਗੂੰਗਾ ਮੁਸਕਾਰੈ। ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ, ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ। ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ, ਐਸਿਆਂ ਗੁਰਾਂ ਤੋਂ ਜੀ ਮੈਂ ਬਲ 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 ਜਾਵਾਂ, ਬਲ ਬਲ ਜਾਵਾਂ, ਬਲ ਬਲ ਜਾਵਾਂ ਜੀ ਮੈਂ ਬਲ ਬਲ ਜਾਵਾਂ। ਬਲ ਬਲ ਜਾਵਾਂ, ਬਲ ਬਲ ਜਾਵਾਂ, ਬਲ ਬਲ ਜਾਵਾਂ ਜੀ ਮੈਂ ਬਲ ਬਲ ਜਾਵਾਂ। ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ, ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ
ਸੰਗਤ। ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ ਗੁਰਮਤ ਦੀਆਂ ਗੁਰ ਇਤਿਹਾਸ ਦੀਆਂ ਵਿਚਾਰਾਂ ਸਰਵਣ ਕਰ ਰਹੇ ਹੋ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਕੀਤੇ ਉਪਕਾਰ ਮਨੁੱਖਤਾ ਵਾਸਤੇ ਉਹਨਾਂ ਨੇ ਦਿੱਤੀ ਵੀ ਲਾਸਾਨੀ ਕੁਰਬਾਨੀ, ਉਹਨਾਂ ਨੇ ਮਹਾਨ ਪਵਿੱਤਰ ਸ਼ਹਾਦਤ ਪ੍ਰਤੀ ਆਪਣੀ ਕ੍ਰਿਤਜਗਤਾ ਪ੍ਰਗਟ ਕਰਨ ਵਾਸਤੇ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਪਹੁੰਚੇ ਹੋ। ਸਤਿਕਾਰਯੋਗ ਗਿਆਨੀ ਜੀ ਦੇ ਪਾਸੋਂ ਆਪ ਨੇ ਬਹੁਤ ਕੁਝ ਸਰਵਣ ਕਰ ਲਿਆ ਹੈ। ਰਹਿੰਦਾ ਸਮਾਂ ਵੀ ਆਪਾਂ ਇਸੇ ਤਰ੍ਹਾਂ ਗੁਰੂ ਕਾ ਪਵਿੱਤਰ ਜਸ ਕਰਕੇ ਸਤਿਗੁਰੂ ਜੀ ਦੇ ਕੀਤੇ ਹੋਏ ਉਪਕਾਰਾਂ ਨੂੰ, ਉਹਨਾਂ ਦੁਆਰਾ ਦਿੱਤੀ ਕੁਰਬਾਨੀ ਨੂੰ ਯਾਦ ਕਰਕੇ ਸਫਲਾ ਬਣਾਉਣਾ ਹੈ। ਸਾਧ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਆਪਣੇ ਆਪ ਦੇ ਵਿੱਚ ਅਦੁੱਤੀ ਹੈ। ਲਾਸਾਨੀ ਹੈ, ਉਹਨਾਂ ਦੀ ਸ਼ਹਾਦਤ ਦਾ ਕਾਰਨ ਨਾ ਕੋਈ ਪਰਿਵਾਰਕ ਰੰਜਿਸ਼ ਹੀ ਸੀ, ਔਰ ਨਾ ਹੀ ਹੋਰ ਕੋਈ ਘਰੋਗੀ ਝਗੜਾ ਹੀ ਸੀ। ਕਈ ਵਾਰ ਇਤਿਹਾਸਕਾਰ ਜਾਂ ਵਿਦਵਾਨ ਉਹਨਾਂ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਕਿਸੇ ਐਸੇ ਫੈਕਟ ਨੂੰ ਹਾਈਲਾਈਟ ਕਰ ਦਿੰਦੇ ਨੇ ਜਿਸ ਤੋਂ ਕਈ ਵਾਰ ਇਹ ਮੁਗਾਲਸਾ ਲੱਗ ਜਾਂਦਾ ਹੈ। ਪਰ ਸਾਧ ਸੰਗਤ ਐਸਾ ਨਹੀਂ ਸੀ। ਹੁਣ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਵਿਚਾਰ ਕੀਤੀ ਕਿ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਤੱਕ ਜਦੋਂ ਸਿੱਖ ਭਾਈਚਾਰਾ ਪੂਰੀ ਤਰ੍ਹਾਂ ਪ੍ਰਫੁੱਲਿਤ ਹੋ ਗਿਆ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੈਰੋਕਾਰਾਂ ਦੀ ਜਮਾਤ ਪੂਰੀ ਤਰ੍ਹਾਂ ਜਥੇਬੰਦ ਹੋ ਗਈ। ਗੁਰਸਿੱਖਾਂ ਨੇ ਜੀਵਨ ਦੇ ਹਰ ਖੇਤਰ ਦੇ ਵਿੱਚ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰਨੀਆਂ ਸ਼ੁਰੂ ਕੀਤੀਆਂ। ਵੱਡੇ ਜੋੜ ਮੇਲਿਆਂ 'ਤੇ ਸੰਗਤਾਂ ਵਹੀਰਾਂ ਘੱਤ ਕੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਲੱਗੀਆਂ। ਸਿੱਖੀ ਦੀ ਫੁਲਵਾੜੀ ਸਰਸਬਜ਼ ਹੁੰਦੀ ਰਹੀ। ਵਕਤ ਦੇ ਬਾਦਸ਼ਾਹ ਨੇ ਜਦੋਂ ਆਪਣੀਆਂ ਤਸਵੀ ਅੱਖਾਂ ਦੇ ਨਾਲ ਗੁਰੂ ਨਾਨਕ ਦੇ ਘਰ ਦੀ ਵੱਡੀ ਵਡਿਆਈ ਦੇਖੀ, ਸਰ ਸੰਗ ਜਿੱਥੋਂ ਸੱਚ ਦੀ ਆਵਾਜ਼ ਬੁਲੰਦ ਹੁੰਦੀ ਸੀ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਹੁਣ ਬਾਦਸ਼ਾਹ ਜਹਾਂਗੀਰ ਨੂੰ ਉਹ ਝੂਠ ਦੀ ਦੁਕਾਨ ਦੁਕਾਨੇ ਬਾਤਲ ਦਿਸ ਰਹੀ ਹੈ। ਜਿਹੜੇ ਗੁਰਸਿੱਖ ਵੀਰਾਂ ਘੱਤ ਕੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਪਹੁੰਚਦੇ ਨੇ, ਬਾਦਸ਼ਾਹ ਜਹਾਂਗੀਰ ਨੂੰ ਭੇਡ ਚਾਲ ਦਿਸ ਰਹੀ ਹੈ। ਜਿਹੜੇ ਹਿੰਦੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਰੀਦ ਬਣਦੇ ਜਾ ਰਹੇ ਨੇ, ਬਾਦਸ਼ਾਹ ਜਹਾਂਗੀਰ ਉਹਨਾਂ ਨੂੰ ਬੇਸਮਝ ਔਰ ਮੂਰਖ ਕਹਿੰਦਾ ਹੈ। ਜਿਹੜੇ ਇਸਲਾਮ ਦੇ ਪੈਰੋਕਾਰ ਵੀ ਗੁਰੂ ਨਾਨਕ ਦੇ ਦਰ ਘਰ ਦੀ ਵਡਿਆਈ ਦੇਖ ਕੇ ਗੁਰੂ ਘਰ ਦਾ ਸਤਿਕਾਰ ਕਰਦੇ ਨੇ, ਬਾਦਸ਼ਾਹ ਜਹਾਂਗੀਰ ਦੀ ਦ੍ਰਿਸ਼ਟੀ ਦੇ ਵਿੱਚੋਂ ਭੋਲੇ ਭਾਲੇ ਨੇ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲਾ ਕੇ ਪ੍ਰਿਅੰਤ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ, ਗੁਰੂ ਨਾਨਕ ਤੋਂ ਗੁਰੂ ਅੰਗਦ ਸਾਹਿਬ, ਗੁਰੂ ਅੰਗਦ ਤੋਂ ਗੁਰੂ ਅਮਰਦਾਸ ਜੀ, ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ, ਔਰ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇਹ ਗੁਰਮਤਿ ਦੇ ਪ੍ਰਚਾਰ ਦਾ ਸਿਲਸਿਲਾ ਮੁਤਬਾਤਰ ਜਾਰੀ ਹੈ। ਪੀੜ੍ਹੀ ਦਰ ਪੀੜ੍ਹੀ ਅੱਗੇ ਸਿਲਸਿਲਾ ਹੋਰ ਸ਼ੁਰੂ ਹੋ ਗਿਆ ਹੈ।
ਸਾਰ ਸੰਗਤ ਜਹਾਂਗੀਰ ਸੋਚਦਾ ਹੈ ਵੀ ਕਈ ਪੁਸ਼ਤਾਂ ਤੋਂ ਇਹ ਗੁਰੂ ਪਣੇ ਦਾ ਡੰਮ ਵੱਜ ਰਿਹਾ ਹੈ। ਉਸਦੀ ਆਪਣੀ ਦ੍ਰਿਸ਼ਟੀ ਹੈ, ਜਿਹੋ ਜਿਹੀ ਉਸਦੀ ਆਪਣੀ ਸੋਚ ਹੈ, ਆਪਣੀ ਕਲਮ ਦੇ ਨਾਲ ਉਸਨੇ ਬਿਆਨ ਕਰ ਦਿੱਤੀ ਹੈ। ਸਾਧ ਸੰਗਤ, ਜਹਾਂਗੀਰ ਬਿਲਕੁਲ ਸਪਸ਼ਟ ਲਿਖ ਰਿਹਾ ਹੈ, ਕਾਫੀ ਸਮੇਂ ਤੋਂ ਮੇਰੇ ਮਨ ਵਿੱਚ ਖਿਆਲ ਆ ਰਿਹਾ ਸੀ ਕਿ ਜਾਂ ਤਾਂ ਮੈਂ ਉਸ ਹਿੰਦੂ ਫਕੀਰ ਨੂੰ, ਹਾਲਾਂਕਿ ਗੁਰੂ ਨਾਨਕ ਦੇ ਘਰ ਵਿੱਚ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਾਂ ਨਿਰਾਲਾ ਪੰਥ ਪ੍ਰਚਲਿਤ ਕੀਤਾ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਪਰ ਬਾਦਸ਼ਾਹ ਜਹਾਂਗੀਰ ਸੋਚਦਾ ਵੀ ਇਹ ਹਿੰਦੂ ਫਕੀਰ ਹੈ, ਪੀਰੀ ਸ਼ੋਖੀ ਦੇ ਭੇਸ ਵਿੱਚ ਰਹਿੰਦਾ ਹੈ, ਜਾਂ ਤਾਂ ਮੈਂ ਇਸਨੂੰ ਦੀਨ ਇਸਲਾਮ ਵਿੱਚ ਲੈ ਆਵਾਂ ਜਾਂ ਫਿਰ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿਆਂ। ਪਰ ਉਸਨੂੰ ਕੋਈ ਬਹਾਨਾ ਚਾਹੀਦਾ ਹੈ, ਨੀਤੀ ਉਸਦੀ ਆਪਣੀ ਹੈ ਪਰ ਮੋਹਰਾ ਕਿਸੇ ਹੋਰ ਨੂੰ ਬਣਾਉਣਾ ਚਾਹੁੰਦਾ ਹੈ, ਬੰਦੂਕ ਆਪਣੀ ਹੈ, ਮੋਢਾ ਕੋਈ ਹੋਰ ਲੱਭ ਰਿਹਾ ਹੈ। ਉਸਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੈਰੋਕਾਰਾਂ ਦੀ ਜਮਾਤ ਦਿਨੋਂ ਦਿਨ ਵੱਡੀ ਹੁੰਦੀ ਜਾ ਰਹੀ ਹੈ। ਜੇ ਮੈਂ ਸਿੱਧੇ ਤੌਰ 'ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂ ਸਿੱਧੇ ਤੌਰ 'ਤੇ ਇਹਨਾਂ ਨੂੰ ਸਜ਼ਾ ਦਿੱਤੀ, ਇਸ ਦਾ ਨਤੀਜਾ ਬਗਾਵਤ ਵੀ ਹੋ ਸਕਦਾ ਹੈ। ਕੋਈ ਬਹਾਨਾ ਲੱਭ ਰਿਹਾ ਹੈ ਔਰ ਉਸਨੂੰ ਇੱਕ ਗੁਰੂ ਘਰ ਦਾ ਨਿੰਦਕ ਟੱਕਰ ਹੀ ਗਿਆ, ਬਹਾਨਾ ਲੱਭ ਹੀ ਲਿਆ। ਜਿਹੜਾ ਰੋਜ਼ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਦਾ ਹੈ ਕਿ ਉਹਨਾਂ ਨੇ ਆਪਣੇ ਪਾਸ ਬਹੁਤ ਸਾਰੇ ਚੋੜ ਧਾੜ ਵੀ ਰੱਖ ਲਏ ਨੇ, ਉਹ ਜ਼ਬਰਦਸਤੀ ਉਹਨਾਂ ਦੇ ਸਿੱਖ ਸੇਵਕਾਂ ਤੋਂ ਕਾਰ ਭੇਟਾਵਾਂ ਉਗਰਾਹ ਕੇ ਲਿਆਉਂਦੇ ਨੇ, ਇਹ ਗੁਰੂ ਘਰ ਦਾ ਨਿੰਦਕ ਕੌਣ ਹੈ? ਇਹਦੀ ਬਾਬਤ ਆਪਨੇ ਸੁਣ ਵੀ ਲਿਆ ਹੋਵੇਗਾ, ਆਪਾਂ ਥੋੜ੍ਹੀ ਜਿਹੀ ਵਿਚਾਰ ਵੀ ਕਰ ਲੈਂਦੇ ਹਾਂ। ਇਹ ਹੈ ਬਾਦਸ਼ਾਹ ਜਹਾਂਗੀਰ ਦਾ ਇੱਕ ਅਹਿਲਕਾਰ, ਇਸਦਾ ਕਰਮਚਾਰੀ, ਇਸ ਨੂੰ ਦੀਵਾਨ ਕਹਿ ਦਿੱਤਾ ਜਾਂਦਾ ਹੈ ਪਰ ਉਹਦਾ ਇਸਦਾ ਵੱਡਾ ਮੁਰਾਤਬਾ ਹੈ ਨਹੀਂ। ਲੋਕਾਂ ਦੇ ਵਿੱਚ ਇਹ ਜ਼ਰੂਰ ਡੀਂਗਾ ਮਾਰਦਾ ਕਿ ਮੈਂ ਬਾਦਸ਼ਾਹ ਦਾ ਦੀਵਾਨ ਹਾਂ, ਇਸਦੇ ਘਰ ਇੱਕ ਵਰ ਪ੍ਰਾਪਤ ਕੰਨਿਆ, ਜਿਹੜਾ ਉਸ ਵੇਲੇ ਰਿਵਾਜ ਸੀ, ਇਹਦੇ ਭੇਜੇ ਹੋਏ ਬ੍ਰਾਹਮਣਾਂ ਨੇ ਲਾਗੀਆਂ ਨੇ ਇਸ ਦੀਵਾਨ ਚੰਦੂਰੀ ਲੜਕੀ ਵਾਸਤੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਵਰ ਪਸੰਦ ਕਰ ਲਿਆ। ਜਦੋਂ ਇਹਨਾਂ ਨੇ ਵਾਪਸ ਆ ਕੇ ਦੱਸਿਆ ਕਿ ਦੀਵਾਨ ਸਾਹਿਬ ਤੁਹਾਡੀ ਸਪੁੱਤਰੀ ਦੇ ਵੱਡੇ ਭਾਗ ਨੇ, ਜਿਸ ਨੂੰ ਜਗਤ ਮਾਤਾ ਹੋਣ ਦਾ ਮਾਣ ਪ੍ਰਾਪਤ ਹੋਵੇਗਾ, ਅਸੀਂ ਗੁਰੂ ਨਾਨਕ ਦੇ ਘਰ ਦੀ ਸ਼ਾਨ ਦੇਖ ਕੇ ਆਏ ਹਾਂ, ਗੁਰੂ ਨਾਨਕ ਦੀ ਗੱਦੀ ਦੇ 95 ਜਾਨ ਸ਼ੀਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੱਚਖੰਡ ਦਰਬਾਰ ਦੀ ਸ਼ੋਭਾ ਦੇਖੀ ਹੈ, ਕਹਿ ਦੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਜ਼ਬਾਨ ਨਾਲ ਬਿਆਨ ਨਹੀਂ ਕਰ ਸਕਦੇ।
ਉਹਨਾਂ ਦੇ ਦਰਬਾਰ ਵਿੱਚ ਦੂਰ ਤੱਕ ਸੰਗਤਾਂ ਦੀ ਕਤਾਰ ਲੱਗੀ ਸੀ, ਚਰਨਾਂ 'ਚ ਮਾਇਆ ਦਾ ਮੀਂਹ ਬਰਸ ਰਿਹਾ ਸੀ। ਇੱਕ ਪਾਸੇ ਉਹਨਾਂ ਦੇ ਮੋਹਤਵਰ ਮਸੰਦ ਬੈਠੇ ਸਨ, ਦੂਜੇ ਪਾਸੇ ਰਬਾਬੀ ਗੁਰਬਾਣੀ ਦਾ ਸ਼ਾਂਤਦਾਇਕ ਪਾਪ ਨਾਸ਼ ਕੀਰਤਨ ਕਰ ਰਹੇ ਸਨ। ਅਸੀਂ ਉਹਨਾਂ ਦੇ ਸੱਚਖੰਡ ਦਰਬਾਰ ਵਿੱਚ ਬੈਕੁੰਠ ਦਾ ਨਜ਼ਾਰਾ ਦੇਖਿਆ। ਅਤ ਉੱਚਾ ਤਾਕਾ ਦਰਬਾਰਾ, ਸਾਰ ਸੰਗਤ ਇਹਨਾਂ ਨੇ ਰੱਜ ਕੇ ਉਸ ਚੰਦੂ ਦੇ ਪਾਸ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਘਰ ਦੀ ਵਡਿਆਈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰ ਦੀ ਉਪਮਾ ਬਿਆਨ ਕੀਤੀ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਾਹੀਂ ਕਿਛ ਪਾਰਾ ਵਾਰਾ, ਕੋਟ 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 ਲਖ ਧਾਵੈ, ਇੱਕ ਤਿਲ ਤਾਕਾ ਮਹਿਲ ਨਾ ਪਾਵੈ। ਅਤ ਉੱਚਾ ਤਾਕਾ ਦਰਬਾਰਾ, ਅਤ ਉੱਚਾ ਅਤ ਉੱਚਾ ਤਾਕਾ ਦਰਬਾਰਾ, ਅਤ ਉੱਚਾ ਆਇਆ ਤੂਤਾ ਤਾਂ ਗਾਦਰ ਮਾਰਾਇਆ ਤੂਚਾ ਅਤੂਚਾ ਤਾਂ ਗਾਦਰ ਮਾਰਾਇਆ ਤੂਚਾ ਅਤੂਚਾ ਤਾਂ ਗਾਦਰ ਮਾਰਾਇਆ ਤੂਚਾ ਅਤੂਚਾ ਤਾਂ ਗਾਦਰ ਮਾਰਾਇਆ ਤੂਚਾ ਉਹ ਸਾਰ ਸੰਗਤ ਸੀ ਹੰਕਾਰੀ, ਕਹਿਣ ਲੱਗਾ ਤੁਸੀਂ ਕਿਹਦੀ ਉਪਮਾ ਕਰ ਰਹੇ ਹੋ, ਕਿੱਥੇ ਮੈਂ ਬਾਦਸ਼ਾਹ ਦਾ ਦੀਵਾਨ, ਕਿੱਥੇ ਉਹ ਫਕੀਰੀ ਗੱਦੀ ਦੇ ਮਾਲਕ। ਤੁਸੀਂ ਉੱਥੇ ਜਾ ਕੇ ਦੇਖਿਆ ਕਿ ਨਾ ਉਹਨਾਂ ਦੇ ਪਾਸ ਕੋਈ ਜਾਗੀਰ, ਨਾ ਕੋਈ ਜ਼ਮੀਨ ਜਾਇਦਾਦ, ਨਾ ਕੋਈ ਆਮਦਨ ਦਾ ਹੋਰ ਹੀਲਾ ਵਸੀਲਾ, ਨਾ ਕੋਈ ਸਰਕਾਰੀ ਰੁਤਬਾ। ਫਕੀਰਾਂ ਦਾ ਕੀ ਆ ਜੀ, ਉਹਨਾਂ ਦੇ ਪਾਸ ਭੇਟਾਵਾਂ ਆ ਗਈਆਂ, ਸਿੱਖ ਸੇਵਕ ਉਹਨਾਂ ਨੇ ਮੁਰੀਰ ਚੱਲ ਕੇ ਆ ਗਏ ਤਾਂ ਵਾਹ ਵਾਹ, ਨਹੀਂ ਉਹਨਾਂ ਪਾਸ 'ਤੇ ਆਪਣੇ ਨਿਰਵਾਹ ਮਾਤਰ ਦਾ ਵੀ ਕੋਈ ਸਾਧਨ ਨਹੀਂ ਹੋਇਆ ਕਰਦਾ। ਇਹ ਤੁਸੀਂ ਕੋਈ ਚੰਗਾ ਕੰਮ ਨਹੀਂ ਕੀਤਾ, ਤੁਸੀਂ ਚੁਬਾਰੇ ਦੀ ਟਮੋਰੀ ਨੂੰ ਲਾ ਕੇ ਆਏ ਹੋ। ਸਾਰ ਸੰਗਤ ਹੰਕਾਰ ਦੇ ਵਿੱਚ ਆ ਕੇ ਉਸਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਘਰ ਦੀ ਸ਼ਾਨ ਦੇ ਖਿਲਾਫ ਬਹੁਤ ਊਲ ਜਲੂਲ ਬਕਵਾਸ ਕੀਤਾ। ਕਿਸੇ ਗੁਰੂ ਕੇ ਸਿੱਖ ਨੇ ਉਸ ਦੀ ਸੜੀ ਜ਼ਬਾਨ ਤੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਘਰ ਦੀ ਨਿੰਦਿਆ ਜਦੋਂ ਆਪਣੇ ਕੰਨਾਂ ਦੇ ਨਾਲ ਸੁਣੀ, ਇਹਦੇ ਪਾਸੋਂ ਉਹ ਬਰਦਾਸ਼ਤ ਨਾ ਹੋ ਸਕੀ। ਉੱਥੇ ਤਾਂ ਕਿਸੇ ਦਾ ਕੋਈ ਚਾਰਾ ਨਾ ਚੱਲਿਆ। ਜਦੋਂ ਸ਼ਾਮ ਦੇ ਵਕਤ ਸੰਗਤਾਂ ਧਰਮਸ਼ਾਲਾ ਵਿੱਚ ਇਕੱਤਰ ਹੋਈਆਂ, ਫਿਰ ਜਿਹੜੇ ਸ਼ਹਿਰ ਦੇ ਮੁਖੀ ਮੋਹਤਵਰ ਸਿੱਖ ਸਨ ਉਹਨਾਂ ਨੂੰ ਬੁਲਾ ਕੇ ਫਿਰ ਸਿੱਖ ਨੇ ਉਹ ਸਾਰੀ ਦਾਸਤਾਨ, ਉਹ ਸਾਰੀ ਵਿੱਥਿਆ ਸੁਣਾਈ। ਇਉਂ ਕਰਕੇ ਬਾਦਸ਼ਾਹ ਦੇ ਦੀਵਾਨ ਚੰਦੂ ਦਾ ਰਿਸ਼ਤਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨਾਲ ਹੋਣ ਲੱਗਿਆ ਹੈ। ਪਰ ਉਹ ਤਾਂ ਹੰਕਾਰੀ ਹੈ ਅਤੇ ਗੁਰੂ ਘਰ ਦਾ ਦੁਖੀ ਹੈ, ਆਪਣੇ ਆਪ ਨੂੰ ਚੁਬਾਰਾ ਮੰਨਦਾ ਹੈ ਔਰ ਉਸਨੇ ਗੁਰੂ ਨਾਨਕ ਦੇ ਘਰ ਨੂੰ ਮੋਹਰੀ ਕਥਨ ਕੀਤਾ ਹੈ ਵੀ ਆਪਾਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੋਈ ਆਗਿਆ ਤਾਂ ਕਰ ਨਹੀਂ ਸਕਦੇ। ਔਰ ਨਾ ਕੋਈ ਨਸੀਹਤ ਦੇ ਸਕਦੇ ਹਾਂ, ਉਹਨਾਂ ਦੇ ਚਰਨਾਂ 'ਚ ਬੇਨਤੀ ਜ਼ਰੂਰ ਕੀਤੀ ਜਾ ਸਕਦੀ ਹੈ। ਜੇ ਸਾਰੀ ਸੰਗਤ ਇੱਕ ਮਤ ਹੋਵੇ ਫਿਰ ਆਪਾਂ ਆਪਣੀ ਵੱਲੋਂ ਇੱਕ ਅਰਜ਼ਦਾਸ ਇੱਕ ਪੱਤਰਿਕਾ ਭੇਜੀਏ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲ। ਸਭਨਾਂ ਨੇ ਗੁਰਮਤਾ ਕੀਤਾ, ਇਹ ਫੈਸਲਾ ਲਿਆ, ਫਿਰ ਸੰਗਤਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮੁਖਾਤਬ ਹੋ ਕੇ ਇੱਕ ਪੱਤਰਿਕਾ ਲਿਖੀ, ਲਿਖ ਤੁਮ ਸਭ ਦਿੱਲੀ ਕੀ ਸੰਗਤ ਸਤਿਗੁਰ ਕੇ ਸਨਮੁਖ ਅਰਦਾਸ। ਸ਼ਾਹ ਦੀਵਾਨ ਸੁਤਾ ਕੋ ਨਾਤਾ ਭੇਜਿਓ ਹੈ ਤੁਮਾਰੇ ਪਾਸ, ਆਪ ਹੰਕਾਰੀ ਬਣਿਓ ਚੁਬਾਰਾ, ਤੁਮੇ ਕਹਿਓ ਮੋਰੀ ਸੰਕਾਸ, ਬਿਨ ਸਰਦਾ ਤੇ ਮੂਰਖ ਬੋਲਦੇ ਹੋ ਇਤਿਆਦਿਕ ਨਿੰਦਾ ਕਰ ਰਾਸ। ਤਿਸ ਕਿਉ ਕਹਿਓ ਸੁਖਾਇਓ ਨਹਿ ਹਮ, ਬਸ ਨਾ ਚੱਲਿਓ ਸੋ ਲਿਖਿਓ ਬ੍ਰਿਤੰਤ, ਸੋ ਧਾਨਾ ਸਾਗਤ ਕੀ ਤੁਮ ਲੀਜੋ ਇਹ ਸੰਗਤ ਕੋ ਹੈ ਮਤੰਤ। ਉਹ ਸਾਰੀ ਵਿਥਿਆ ਖੋਲ੍ਹ ਕੇ ਲਿਖੀ, ਨਾਲ ਆਪਣੀ ਵੱਲੋਂ ਬੇਨਤੀ ਕੀਤੀ, ਮਹਾਰਾਜ ਉੱਥੇ ਸਾਡਾ ਕੋਈ ਵਾਸਤੇ ਨਹੀਂ ਚੱਲਦਾ, ਤੁਹਾਨੂੰ ਅਸੀਂ ਕੋਈ ਨਸੀਹਤ ਤਾਂ ਦੇ ਨਹੀਂ ਸਕਦੇ, ਪਰ ਸੰਗਤ ਦੀ ਇੱਕ ਅਰਜ਼ ਹੈ, ਸੰਗਤ ਦੀ ਬੇਨਤੀ ਹੈ, ਇਹੋ ਜਿਹੇ ਹੰਕਾਰ ਜੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ ਚਾਹੀਦਾ। ਸ੍ਰੀ ਅੰਮ੍ਰਿਤਸਰ ਸਾਹਿਬ ਚੰਦੂ ਦੇ ਭੇਜੇ ਬ੍ਰਾਹਮਣ ਲਾਗੀ ਵੀ ਪਹੁੰਚ ਜਾਂਦੇ ਨੇ ਸਗਾਈ ਦੀ ਰਸਮ ਅਦਾ ਕਰਨ ਵਾਸਤੇ, ਐਨ ਤਿਆਰੀ ਵੀ ਹੋ ਚੁੱਕੀ ਹੈ। ਸੰਗਤਾਂ ਦਾ ਭੇਜਿਆ ਹੋਇਆ ਇੱਕ ਦੂਤ, ਇੱਕ ਗੁਰੂ ਕਾ ਸਿੱਖ ਵੀ ਪਹੁੰਚ ਗਿਆ ਹੈ, ਦੇਖਦਾ ਵੀ ਸਗਾਈ ਦੀ ਐਨ ਤਿਆਰੀ ਹੋ ਚੁੱਕੀ ਹੈ। ਜਿਹਦਾ ਅੱਗੇ ਹਜ਼ੂਰੀਆ ਸੇਵਾਦਾਰ ਖੜਾ ਸੀ ਉਸਨੂੰ ਜਾ ਕੇ ਦੱਸਿਆ ਵੀ ਐਂ ਕਰਕੇ ਮੈਂ ਦਿੱਲੀ ਸ਼ਹਿਰ ਤੋਂ ਆਇਆ ਹਾਂ, ਦਿੱਲੀ ਦੀਆਂ ਸੰਗਤਾਂ ਵੱਲੋਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇੱਕ ਅਰਜ਼ਦਾਸ ਇੱਕ ਪੱਤਰਿਕਾ ਲਿਆਂਦੀ ਹੈ, ਜੇ ਸਤਿਗੁਰੂ ਜੀ ਦੀ ਆਗਿਆ ਹੋਵੇ ਉਹ ਪੱਤਰਿਕਾ ਸਤਿਗੁਰੂ ਜੀ ਦੇ ਚਰਨਾਂ 'ਚ ਪੇਸ਼ ਕੀਤੀ ਜਾਵੇ ਔਰ ਨਾਲ ਸੰਗਤਾਂ ਵੱਲੋਂ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਵੀ ਕਰ ਦਿਓ ਇਹ ਸਗਾਈ ਕਰਨ ਤੋਂ ਪਹਿਲਾਂ ਸੰਗਤ ਦੀ ਅਰਜ਼ਦਾਸ ਇਹ ਪੱਤਰਿਕਾ ਜ਼ਰੂਰ ਪੜ੍ਹ ਲਈ ਜਾਵੇ। ਸਿੱਖ ਨੇ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰ ਦਿੱਤੀ, ਸਤਿਗੁਰੂ ਜੀ ਨੇ ਦਿੱਲੀ ਤੋਂ ਆਏ ਸੰਗਤਾਂ ਦੇ ਭੇਜੇ ਉਸ ਦੂਤ ਨੂੰ ਆਪਣੇ ਪਾਸ ਬੁਲਾ ਲਿਆ, ਉਹ ਪੱਤਰਿਕਾ ਸਤਿਗੁਰੂ ਜੀ ਨੇ ਖੋਲ੍ਹੀ, ਪੜ੍ਹ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਗੰਭੀਰ ਹੋ ਗਏ। ਪਾਸ ਮੁਖੀ ਮੁਖੀ ਸਿੱਖ ਬੈਠੇ ਸਨ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਹਿਲੋ, ਭਾਈ ਸਾਹਲੋ, ਉਹਨਾਂ ਨੇ ਬੇਨਤੀ ਕੀਤੀ ਗਰੀਬ ਨਿਵਾਜ ਕੀ ਕਾਰਨ ਹੈ, ਇਸ ਪੱਤਰਿਕਾ ਵਿੱਚ ਕੀ ਲਿਖਿਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹ ਪੱਤਰਿਕਾ ਬਾਬਾ ਬੁੱਢਾ ਜੀ ਨੂੰ ਸੌਂਪ ਦਿੱਤੀ, ਬਾਬਾ ਜੀ ਆਪ ਹੀ ਪੜ੍ਹ ਲਓ। ਬਾਬਾ ਬੁੱਢਾ ਜੀ ਨੇ ਵੀ ਇਹ ਪੱਤਰਿਕਾ ਪੜ੍ਹੀ, ਬਾਬਾ ਬੁੱਢਾ ਜੀ ਦੇ ਚਿਹਰੇ ਉੱਪਰ ਵੀ ਗੰਭੀਰਤਾ ਆ ਗਈ, ਬਾਕੀ ਸਿੱਖਾਂ ਦੇ ਮਨ ਵੀ ਉਤਾਵਲੇ ਹੋ ਗਏ ਵੀ ਕੀ ਸਬੱਬ ਕੀ ਕਾਰਨ ਹੈ। ਫਿਰ ਬਾਬਾ ਜੀ ਨੇ ਉਹ ਸਾਰੀ ਗੱਲ ਖੋਲ੍ਹ ਕੇ ਬਿਆਨ ਕੀਤੀ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣਗੇ ਬਾਬਾ ਜੀ ਦੱਸੋ ਤੁਹਾਡਾ ਕੀ ਵਿਚਾਰ ਹੈ। ਬਾਬਾ ਬੁੱਢਾ ਜੀ ਨੇ ਵੀ ਉਹੀ ਵਚਨ ਕੀਤਾ, ਗਰੀਬ ਨਿਵਾਜ ਅਸੀਂ ਆਪ ਨੂੰ ਨਸੀਹਤ ਦੇਣ ਵਾਲੇ ਕੌਣ ਹਾਂ, ਅਸੀਂ ਤਾਂ ਆਪ ਦੀ ਆਗਿਆ ਆਪ ਦਾ ਹੁਕਮ ਮੰਨਣ ਵਾਲੇ ਹਾਂ। ਪਰ ਜੋ ਇਸ ਸੰਗਤ ਦਾ ਗੁਰਮਤਾ ਹੈ, ਅਸੀਂ ਵੀ ਇਹਦੇ ਨਾਲ 100% ਸਹਿਮਤ ਹਾਂ ਕਿ ਗੁਰੂ ਨਾਨਕ ਦੇ ਘਰ ਵਿੱਚ ਹੰਕਾਰ ਵਾਸਤੇ ਕੋਈ ਥਾਂ ਨਹੀਂ। ਇੱਥੇ ਤਾਂ ਨਿਮਰਤਾ ਪ੍ਰਵਾਨ ਚੜ੍ਹਦੀ ਹੈ। ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ।
ਤੇਰਾ ਮਾਣ ਤੇਰਾ ਮਾਣ ਤੇਰਾ ਮਾਣ ਜੀ, ਗੁਰਾਨੂ ਨਾ ਭਾਵਦਾ ਹੈ ਤੇਰਾ ਮਾਣ ਜੀ, ਤੇਰਾ ਮਾਣ ਤੇਰਾ ਮਾਣ ਤੇਰਾ ਮਾਣ ਜੀ, ਸਾਨੂੰ ਨਾ ਭਾਵਨਾ ਹੈ ਤੇਰਾ ਮਾਣ ਜੀ, ਤੇਰਾ ਮਾਣ ਤੇਰਾ ਮਾਣ ਤੇਰਾ ਮਾਣ ਜੀ, ਪੁਰਾਣੂ ਨਾ ਭਾਵਨਾ ਹੈ ਤੇਰਾ ਮਾਣ ਜੀ,
ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਬਾਬਾ ਬੁੱਢਾ ਜੀ ਨੇ, ਭਾਈ ਗੁਰਦਾਸ ਜੀ, ਹੋਰ ਜਿਤਨੇ ਮੁਖੀ ਮੁਖੀ ਸਿੱਖ ਬੈਠੇ ਸਨ, ਸਭਨਾਂ ਨੇ ਇੱਕਮਤ ਹੋ ਕੇ ਆਪਣੀ ਸਹਿਮਤੀ ਪ੍ਰਗਟਾਈ ਦਿੱਲੀ ਦੀ ਸੰਗਤ ਦੇ ਨਾਲ ਕਿ ਮਹਾਰਾਜ, ਹਰਗਜ਼ ਇਹੋ ਜਿਹੇ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ ਚਾਹੀਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਇਹ ਗੁਰਸਿੱਖੋ, ਵੀ ਸਾਡੀ ਉਸ ਦੇ ਨਾਲ ਕੋਈ ਜਾਤੀ ਰੰਜਿਸ਼ ਨਹੀਂ, ਜਿਸ ਦੜਕੀ ਦਾ ਰਿਸ਼ਤਾ ਤੁਸੀਂ ਠੁਕਰਾਉਣ ਦੀ ਗੱਲ ਕਰ ਰਹੇ ਹੋ, ਉਹ ਵੀ ਸਾਡੀ ਆਪਣੀ ਬੱਚੀ ਵਰਗੀ ਹੈ, ਉਹਦੇ ਉੱਪਰ ਸਾਨੂੰ ਕੋਈ ਇਤਰਾਜ਼, ਉਸਦਾ ਕੋਈ ਦੋਸ਼ ਨਹੀਂ। ਉਹ ਹੰਕਾਰੀ ਚੰਦੂ ਸਾਡੀ ਸ਼ਾਨ ਦੇ ਖਿਲਾਫ ਜੋ ਕੁਝ ਵੀ ਬੋਲ ਲੈਂਦਾ, ਅਸੀਂ ਬਰਦਾਸ਼ਤ ਕਰ ਲੈਂਦੇ। ਦਰਅਸਲ ਉਸਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਸ ਉੱਚੇ ਔਰ ਸੁੱਚੇ ਦਰ ਨੂੰ, ਜਿੱਥੋਂ ਸਭਨਾਂ ਨੂੰ ਸਨਮਾਨ ਮਿਲਦਾ ਹੈ, ਜਿੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ, ਉਸ ਨੂੰ ਮੋਰੀ ਕਥਨ ਕੀਤਾ ਹੈ ਔਰ ਆਪਣੇ ਆਪ ਨੂੰ ਚੌਬਾਰਾ ਕਿਹਾ ਹੈ। ਆਪਣੇ ਆਪ ਨੂੰ ਵੱਡਾ ਜਾਣਿਆ ਹੈ ਔਰ ਗੁਰੂ ਨਾਨਕ ਦੇ ਦਰ ਨੂੰ ਛੋਟਾ ਸਮਝਿਆ ਹੈ। ਵੀ ਜੇ ਅਸੀਂ ਉਸਦੇ ਰੋਹਬ ਹੇਠ ਆ ਕੇ ਇਹ ਰਿਸ਼ਤਾ ਪ੍ਰਵਾਨ ਕਰ ਲਿਆ, ਇਸਦਾ ਸੰਦੇਸ਼ ਸੰਗਤਾਂ ਵਿੱਚ ਕਿਸੇ ਹੋਰ ਤਰੀਕੇ ਜਾ ਸਕਦਾ ਹੈ। ਇਸ ਕਰਕੇ ਅਸੀਂ ਵੀ ਤੁਹਾਡੇ ਨਾਲ ਸਹਿਮਤ ਹਾਂ ਕਿ ਉਸ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕੀਤਾ ਜਾਵੇਗਾ। ਜਿਹੜੇ ਦਿੱਲੀ ਤੋਂ ਬ੍ਰਾਹਮਣ ਲਾਗੀ ਆਏ ਸਨ, ਉਹਨਾਂ ਨੂੰ ਸਤਿਗੁਰੂ ਜੀ ਨੇ ਵਾਪਸ ਭੇਜ ਦਿੱਤਾ। ਹੁਣ ਕਿੱਥੇ ਤਾਂ ਬੜਾ ਆਨੰਦਮਈ, ਬੜਾ ਖੁਸ਼ੀਆਂ ਵਾਲਾ ਵਾਤਾਵਰਨ ਬਣਿਆ ਸੀ ਔਰ ਕਿੱਥੇ ਇੱਕਦਮ ਸਨਾਟਾ ਛਾ ਗਿਆ, ਚੁੱਪ ਵਰਤ ਗਈ।
ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਕਤ ਦੀ ਨਜ਼ਾਕਤ ਦੇਖ ਕੇ ਉਹ ਖੁਸ਼ੀਆਂ ਦਾ ਮਾਹੌਲ ਉਸੇ ਤਰ੍ਹਾਂ ਬਰਕਰਾਰ ਰੱਖਣ ਵਾਸਤੇ ਬੜੀ ਬੁਲੰਦ ਬੜੀ ਉੱਚੀ ਆਵਾਜ਼ ਵਿੱਚ ਕਿਹਾ, ਗੁਰਸਿੱਖੋ ਵੀ ਕੋਈ ਗੁਰੂ ਕਾ ਸਿੱਖ ਹੋਵੇ ਜਿਸ ਦੇ ਘਰ ਬਾਰ ਪ੍ਰਾਪਤ ਕੰਨਿਆ ਹੋਵੇ, ਭਾਵੇਂ ਗਰੀਬ ਸਿੱਖ ਵੀ ਕਿਉਂ ਨਾ ਹੋਵੇ, ਅਸੀਂ ਉਸ ਦੀ ਲੜਕੀ ਦਾ ਰਿਸ਼ਤਾ ਅਤੇ ਆਪਣੇ ਸਾਹਿਬਜ਼ਾਦੇ ਵਾਸਤੇ ਪ੍ਰਵਾਨ ਕਰ ਸਕਦੇ ਹਾਂ। ਪਰ ਜਿਸ ਨੂੰ ਆਪਣੇ ਸਰਕਾਰੀ ਰੁਤਬੇ ਦਾ ਆਪਣੀ ਹਕੂਮਤ ਦਾ ਮਾਣ ਹੋਵੇ, ਜਿਹੜਾ ਆਪਣੇ ਆਪ ਨੂੰ ਵੱਡਾ ਗੁਰੂ ਨਾਨਕ ਦੇ ਘਰ ਨੂੰ ਛੋਟਾ ਸਮਝਦਾ ਹੋਵੇ, ਇਹੋ ਜਿਹੇ ਹੰਕਾਰੀ ਵਾਸਤੇ ਗੁਰੂ ਨਾਨਕ ਦੇ ਘਰ ਵਿੱਚ ਕੋਈ ਥਾਂ ਨਹੀਂ। ਇੱਥੇ ਤਾਂ ਗਰੀਬੀ ਨਿਮਰਤਾ ਨੂੰ ਪ੍ਰਵਾਨਗੀ ਮਿਲਦੀ ਹੈ। ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਸਰ ਸੰਗਤ, ਪਹਿਲਾਂ ਭਾਈ ਨਾਰਾਇਣ ਦਾਸ ਜੀ ਡੱਲਾ ਨਗਰ ਦੇ ਰਹਿਣ ਵਾਲੇ, ਜਿਹੜੇ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅਨਨ ਸੇਵਕ ਭਾਈ ਪਾਰੋ ਜੁਲਕਾ ਦੀ ਅੰਸ਼ ਵੰਸ਼ ਵਿੱਚੋਂ ਸਨ, ਉਹਨਾਂ ਨੇ ਖਲੋ ਕੇ ਬੇਨਤੀ ਕੀਤੀ, ਗਰੀਬ ਨਿਵਾਜ ਮੇਰੇ ਘਰ ਵਾਰ ਪ੍ਰਾਪਤ ਕੰਨਿਆ ਹੈ, ਮੈਂ ਆਪਣੀ ਇਸ ਪੁੱਤਰੀ ਦਾ ਰਿਸ਼ਤਾ ਸਾਹਿਬਜ਼ਾਦੇ ਵਾਸਤੇ ਦੇਣ ਲਈ ਤਿਆਰ ਹਾਂ, ਜੇ ਆਪ ਦੀ ਆਗਿਆ ਹੋਵੇ ਤਾਂ ਹੁਣੇ ਸਗਾਈ ਕਰ ਦਿੱਤੀ ਜਾਵੇ। ਇਸੇ ਤਰ੍ਹਾਂ ਇੱਕ ਹੋਰ ਸਿੱਖ ਨੇ ਬੇਨਤੀ ਕਰ ਦਿੱਤੀ, ਉਹ ਸਾਰ ਸੰਗਤ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਉਸੇ ਵੇਲੇ ਸਤਿਗੁਰੂ ਜੀ ਨੇ ਦੋਵੇਂ ਰਿਸ਼ਤੇ ਪ੍ਰਵਾਨ ਕਰ ਲਏ। ਗੁਰੂ ਘਰ ਵਿੱਚ ਤਾਂ ਉਹ ਰੰਗ ਇਸੇ ਤਰ੍ਹਾਂ ਬਣਿਆ ਰਿਹਾ, ਪਰ ਜਦੋਂ ਉਸ ਚੰਦੂ ਦੇ ਭੇਜੇ ਹੋਏ ਬ੍ਰਾਹਮਣ ਲਾਗੀ ਪਹੁੰਚੇ ਵਾਪਸ ਦਿੱਲੀ, ਹੁਣ ਇਹਦੇ ਘਰ ਮਾਤਮ ਛਾ ਗਿਆ। ਉਸਨੇ ਆਪਣੀ ਵੱਲੋਂ ਉਹਨਾਂ ਲਾਗੀਆਂ ਨੂੰ ਬ੍ਰਾਹਮਣਾਂ ਨੂੰ ਦੁਬਾਰਾ ਫਿਰ ਵੀ ਭੇਜਿਆ ਵੀ ਮੈਂ ਬਾਦਸ਼ਾਹ ਦਾ ਬਹੁਤ ਵੱਡਾ ਅਹੁਦੇਦਾਰ ਹਾਂ, ਅਜੇ ਵੀ ਵਕਤ ਹੈ ਕਿ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਓ, ਨਹੀਂ ਨਤੀਜਾ ਬੜਾ ਖਤਰਨਾਕ ਹੋਵੇਗਾ। ਆਪਣੀ ਵੱਲੋਂ ਧਮਕੀਆਂ ਵੀ ਦਿੱਤੀਆਂ, ਪਰ ਸਾਰ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਫ ਇਨਕਾਰ ਕਰ ਦਿੱਤਾ ਵੀ ਕਹਿ ਦਿਓ ਜਾ ਕੇ ਚੰਦੂ ਲਾਲ ਨੂੰ ਵੀ ਕਿਸੇ ਚੁਬਾਰੇ ਦੀ ਤਲਾਸ਼ ਕਰੇ, ਉਹ ਬਾਰ ਬਾਰ ਮੋਰੀ ਵੱਲ ਕਿਉਂ ਦੇਖਦਾ ਹੈ। ਹਾਂ ਸਾਰ ਸੰਗਤ, ਉਦੋਂ ਤਾਂ ਜਦੋਂ ਇਹ ਰਿਸ਼ਤੇ ਵਾਲੀ ਵਾਰਤਾ ਹੋਈ ਉਦੋਂ ਹਿੰਦੁਸਤਾਨ ਦਾ ਬਾਦਸ਼ਾਹ ਸੀ ਅਕਬਰ, ਉਹ ਸੁਲਹਾ ਕੁੱਲ ਖਿਆਲਾਂ ਦਾ ਸੀ, ਉਦੋਂ ਤਾਂ ਇਸ ਚੰਦੂ ਦੀ ਕੋਈ ਪੇਸ਼ ਨਾ ਗਈ, ਕੋਈ ਚਾਰਾ ਨਾ ਚੱਲਿਆ। ਜਦੋਂ ਅਕਬਰ ਦੀ ਮੌਤ ਤੋਂ ਬਾਅਦ ਦਿੱਲੀ ਦੇ ਤਖ਼ਤ ਉੱਪਰ ਬੈਠਿਆ ਬਾਦਸ਼ਾਹ ਜਹਾਂਗੀਰ, ਇਸ ਦੀ ਤਸਵੀ ਖਿਆਲਾਂ ਦਾ ਗੁਰੂ ਘਰ ਦੀ ਵਰਦੀ ਸ਼ਾਨ ਦੇਖ ਕੇ ਇਹ ਅੰਦਰ ਹੀ ਅੰਦਰ ਸੜ ਰਿਹਾ ਸੀ। ਇਹਦੇ ਪਾਸ ਜਿਹੜੀਆਂ ਖੁਫੀਆਂ ਰਿਪੋਰਟਾਂ ਜਾਂਦੀਆਂ, ਇਸ ਚੰਦੂ ਲਾਲ ਨੂੰ ਵੀ ਪਤਾ ਸੀ, ਇਹਨੇ ਸੋਚਿਆ ਵੀ ਹੁਣ ਵਕਤ ਹੈ ਉਹਨਾਂ ਪਾਸੋਂ ਬਦਲਾ ਲੈਣ ਦਾ। ਇਹਨੇ ਰੋਜ਼ਾਨਾ ਬਾਦਸ਼ਾਹ ਦੇ ਕੰਨ ਭਰਨੇ, ਕਦੀ ਕੋਈ ਚੁਗਲੀ ਕਰਨੀ, ਕਦੀ ਕੋਈ ਚੁਗਲੀ ਕਰਨੀ। ਉਹਨਾਂ ਦਿਨਾਂ 'ਚ ਇੱਕ ਹੋਰ ਘਟਨਾ ਵਾਪਰ ਗਈ ਜਿਸ ਨੂੰ ਬਾਦਸ਼ਾਹ ਜਹਾਂਗੀਰ ਨੇ ਬਹਾਨਾ ਬਣਾ ਲਿਆ, ਇਸ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਔਰ ਇਹ ਬਾਗੀ ਹੋ ਕੇ ਦਿੱਲੀ ਤੋਂ ਦੌੜ ਗਿਆ, ਇਹ ਜਾ ਰਿਹਾ ਹੈ ਕਾਬੁਲ ਵੱਲ ਨੂੰ। ਰਸਤੇ ਦੇ ਵਿੱਚ ਜਦੋਂ ਦਰਿਆ ਬਿਆਸ ਦੇ ਪੱਤਣ 'ਤੇ ਪਹੁੰਚਿਆ, ਗੋਇੰਦਵਾਲ ਦੇ ਪੱਤਣ ਤੋਂ ਦਰਿਆ ਬਿਆਸ ਪਾਰ ਕੀਤਾ, ਕਿਸੇ ਨੇ ਦੱਸ ਪਾਈ ਇੱਥੋਂ ਨਜ਼ਦੀਕ ਹੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ ਪੰਜਵੇਂ ਜਾਨਸ਼ੀਨ ਗੁਰੂ ਅਰਜਨ ਦੇਵ ਜੀ ਦਾ ਟਿਕਾਣਾ ਹੈ, ਜਿਨ੍ਹਾਂ ਦੇ ਵਰਦਾਨ ਨਾਲ
ਬਾਬਰ ਨੂੰ ਹਿੰਦੁਸਤਾਨ ਦੀ ਪਾਤਸ਼ਾਹੀ ਪ੍ਰਾਪਤ ਹੋਈ ਸੀ। ਹੋਵੇ ਨਾ ਜਾਂਦੇ ਜਾਂਦੇ ਆਪਾਂ ਉਹਨਾਂ ਦੇ ਦਰਸ਼ਨ ਕਰਕੇ ਜਾਈਏ। ਸਾਹਿਬਜ਼ਾਦਾ ਖੁਸਰੋ ਆਪਣੇ ਹਮਾਇਤੀਆਂ ਸਮੇਤ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ, ਗੁਰੂ ਕੀ ਪਵਿੱਤਰ ਨਗਰੀ ਦੇ ਦਰਸ਼ਨ ਕੀਤੇ। ਜੋ ਗੁਰੂ ਘਰ ਦੀ ਰਵਾਇਤ ਹੈ, ਇਸ ਨੂੰ ਗੁਰੂ ਕੇ ਲੰਗਰੋਂ ਛਕਣ ਵਾਸਤੇ ਪ੍ਰਸ਼ਾਦ ਪਾਣੀ ਮਿਲਿਆ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਸਨੇ ਦਰਸ਼ਨ ਵੀ ਕੀਤੇ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਾਂ ਇਸ ਗੱਲ ਨਾਲ ਕੋਈ ਵਾਸਤਾ ਨਹੀਂ। ਜਦੋਂ ਇਸਦੇ ਸਾਥੀਆਂ ਨੇ ਦੱਸਿਆ ਕਿ ਮਹਾਰਾਜੇ ਜਹਾਂਗੀਰ ਦਾ ਵੱਡਾ ਸਾਹਿਬਜ਼ਾਦਾ ਹੈ, ਗੁਰੂ ਘਰ ਦੀ ਮਰਿਆਦਾ ਅਨੁਸਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਨੂੰ ਸਿਰੋਪਾਓ ਵੀ ਬਖਸ਼ਿਆ। ਖੈਰ, ਇਹ ਉੱਥੋਂ ਅੱਗੇ ਆਪਣਾ ਡੇਰਾ ਕੂਚ ਕਰ ਦਿੰਦਾ ਹੈ। ਉਹਨਾਂ ਹੀ ਦਿਨਾਂ ਦੇ ਵਿੱਚ ਬਾਦਸ਼ਾਹ ਜਹਾਂਗੀਰ ਦੇ ਪਾਸ ਇਹ ਖੁਫੀਆ ਰਿਪੋਰਟ ਵੀ ਗਈ ਕਿ ਸਾਹਿਬਜ਼ਾਦਾ ਖੁਸਰੋ ਗੁਰੂ ਜੀ ਦੇ ਪਾਸ ਅੰਮ੍ਰਿਤਸਰ ਗਿਆ। ਇਹ ਤਾਂ ਹਕੀਕਤ ਸੀ, ਪਰ ਵਧਾ ਘਟਾ ਕੇ ਬਾਦਸ਼ਾਹ ਜਹਾਂਗੀਰ ਨੂੰ ਭੜਕਾਉਣ ਵਾਸਤੇ ਇਹ ਗੱਲ ਕਹੇਗੀ ਕਿ ਗੁਰੂ ਜੀ ਨੇ ਉਸਦੇ ਮੱਥੇ 'ਤੇ ਤਿਲਕ ਲਾਇਆ, ਉਸਨੂੰ ਆਪਣਾ ਆਸ਼ੀਰਵਾਦ ਦਿੱਤਾ, ਉਸਨੂੰ ਵਰਦਾਨ ਦਿੱਤਾ ਵੀ ਤੈਨੂੰ ਹਿੰਦੁਸਤਾਨ ਦੀ ਪਾਤਸ਼ਾਹੀ ਪ੍ਰਾਪਤ ਹੋਵੇਗੀ, ਉਸਨੂੰ ਬਹੁਤ ਸਾਰੀ ਮਾਇਆ ਦਿੱਤੀ, ਬਗਾਵਤ ਵਾਸਤੇ ਹੋਰ ਉਕਸਾਇਆ, ਨਾਲ ਆਪਣੇ ਵੱਲੋਂ ਹਰ ਕਿਸਮ ਦੀ ਮਦਦ ਦਾ ਉਸਨੂੰ ਭਰੋਸਾ ਦਿੱਤਾ। ਹੁਣ ਸਾਰ ਸੰਗਤ ਇਹਦੇ ਖਿਆਲ ਲਾੜ 'ਤੇ ਪਹਿਲਾਂ ਹੀ ਤੁਸ ਵੀ ਸਨ, ਹੁਣ ਤਾਂ ਬਲਦੀ ਉੱਪਰ ਤੇਲ ਪੈਣ ਵਾਲੀ ਗੱਲ ਹੋ ਗਈ। ਉਸਨੇ ਫਿਰ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਉਸ ਤੁਰ ਕੇ ਜਹਾਂਗੀਰੀ ਵਿੱਚ ਲਿਖ ਦਿੱਤਾ ਕਿ ਇਹਨਾਂ ਦਿਨਾਂ ਦੇ ਵਿੱਚ ਮੇਰਾ ਸਾਹਿਬਜ਼ਾਦਾ ਖੁਸਰੋ ਉੱਥੋਂ ਲੰਘਿਆ, ਉਸ ਗੁਰੂ ਨੂੰ ਮਿਲਿਆ, ਬੜੀਆਂ ਗੱਲਾਂ ਬਾਤਾਂ ਹੋਈਆਂ, ਗੁਰੂ ਨੇ ਉਸਦੇ ਮੱਥੇ 'ਤੇ ਤਿਲਕ ਲਾਇਆ ਜਿਸ ਨੂੰ ਹਿੰਦੂ ਸ਼ਗਨ ਮੰਨਦੇ ਨੇ, ਉਸਨੂੰ ਮਦਰ ਦਾ ਭਰੋਸਾ ਦਿੱਤਾ, ਬਗਾਵਤ ਵਾਸਤੇ ਹੋਰ ਉਸਨੂੰ ਭੜਕਾਇਆ। ਮੈਂ ਉਸਦੇ ਫਰੇਬ ਨੂੰ, ਉਸਦੇ ਪਾਖੰਡ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਦਾ ਸੀ। ਮੈਂ ਉਸੇ ਵਕਤ ਲਾਹੌਰ ਦੇ ਗਵਰਨਰ ਮੁਰਤਜ਼ਾ ਖਾਂ ਨੂੰ ਇਹ ਫੁਰਮਾਨ ਭੇਜ ਦਿੱਤਾ ਕਿ ਉਸਨੂੰ ਬਾਲ ਬੱਚੇ ਸਮੇਤ ਗ੍ਰਿਫਤਾਰ ਕਰਕੇ ਉਸਦੀ ਸਾਰੀ ਜ਼ਮੀਨ ਜਾਇਦਾਦ ਸਰਕਾਰੀ ਖਜ਼ਾਨੇ ਵਿੱਚ ਜ਼ਬਤ ਕਰਕੇ ਉਸਨੂੰ ਇਸਲਾਮ ਦੇ ਯਾਸਾ ਦੇ ਕਾਨੂੰਨ ਅਨੁਸਾਰ ਬੜੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਉਹ ਸਾਰ ਸੰਗਤ ਇਹ ਬਾਦਸ਼ਾਹ ਦੀ ਆਪਣੀ ਲਿਖਤ ਹੈ। ਜਿਹੜਾ ਸਤਿਗੁਰੂ ਜੀ ਦੇ ਉੱਪਰ ਇਹ ਝੂਠਾ ਦੋਸ਼ ਲੱਗਿਆ, ਉਸ ਦੋਸ਼ ਦੇ ਅਧੀਨ ਫਿਰ ਸਤਿਗੁਰੂ ਜੀ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਗਏ। ਬਾਦਸ਼ਾਹ ਜਹਾਂਗੀਰ ਖੁਸਰ ਦਾ ਪਿੱਛਾ ਕਰਦਾ ਆ ਰਿਹਾ ਸੀ, ਲਾਹੌਰ ਪਹੁੰਚਿਆ, ਉੱਥੇ ਜਾ ਕੇ ਉਸਨੂੰ ਇਹ ਖੁਫੀਆ ਖਬਰ ਮਿਲੀ ਔਰ ਉੱਥੋਂ ਹੀ ਉਸਨੇ ਸਤਿਗੁਰੂ ਜੀ ਦੀ ਗ੍ਰਿਫਤਾਰੀ ਦੇ ਫੁਰਮਾਨ ਜਾਰੀ ਕੀਤੇ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਪਹੁੰਚੇ, ਬਾਦਸ਼ਾਹ ਜਹਾਂਗੀਰ ਦੀ ਨਾਲ ਮੁਲਾਕਾਤ ਹੋਈ ਔਰ ਇਤਿਹਾਸ ਵਿੱਚ ਐਸਾ ਵੀ ਜ਼ਿਕਰ ਆਉਂਦਾ ਹੈ, ਬੜਾ ਨੀਤੀਵਾਨ ਸੀ, ਇੱਕਦਮ ਗੁਰੂ ਜੀ ਦੇ ਨਾਲ ਕਿਸੇ ਬਹੁਤੇ ਬੁਰੇ ਤਰੀਕੇ ਪੇਸ਼ ਨਹੀਂ ਆਇਆ, ਉਹਨਾਂ ਦਾ ਜਥਾਯੋਗ ਸਨਮਾਨ ਵੀ ਕੀਤਾ, ਕੁਝ ਪਰਮਾਰਥ ਦੇ ਵਚਨ ਬਿਲਾਸ ਵੀ ਹੋਏ ਔਰ ਆਪਣੀ ਵੱਲੋਂ ਉਸਨੇ ਐਪਰੀਸ਼ੀਏਸ਼ਨ ਵੀ ਕੀਤੀ, ਉਪਮਾ ਵੀ ਕੀਤੀ ਕਿ ਤੁਸੀਂ ਇੱਕ ਬਹੁਤ ਵੱਡਾ ਬਹੁਤ ਅੱਛਾ ਕਾਰਜ ਕੀਤਾ, ਇੱਕ ਐਸਾ ਧਾਰਮਿਕ ਗ੍ਰੰਥ ਸਿਰਜ ਕੇ ਜਿਹਦੇ ਵਿੱਚ ਹਿੰਦੂ ਭਗਤਾਂ ਦੀ ਬਾਣੀ ਦੇ ਨਾਲ ਨਾਲ ਕਈ ਇੱਕ ਮੁਸਲਮਾਨਾਂ ਦੀ ਬਾਣੀ ਵੀ ਦਰਜ ਕੀਤੀ ਹੈ, ਬਹੁਤ ਅੱਛੀ ਗੱਲ ਹੋਵੇ। ਜੇ ਤੁਸੀਂ ਉਸ ਗ੍ਰੰਥ ਦੇ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਦੇ ਚਾਰ ਲਫ਼ਜ਼ ਵੀ ਪਾ ਦਿਓ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਬਾਦਸ਼ਾਹ ਅਸੀਂ ਤਾਂ ਪਹਿਲਾਂ ਹੀ ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਅਸੀਂ ਤਾਂ ਉਹ ਸਪਿਰਿਟ ਦੀ ਬਾਣੀ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਕਰ ਲਈ ਹੈ, ਜਿਹੜਾ ਕਹਿ ਰਿਹਾ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬੂ ਚੱਲ ਨਾ ਆਇਆ ਪੰਜੇ ਵਕਤ ਮਸੀਤ। ਸਾਡੇ ਮਨ ਵਿੱਚ ਕਿਸੇ ਮਜ਼ਹਬ ਕਿਸੇ ਦੀਨ ਪ੍ਰਤੀ ਕੋਈ ਨਫ਼ਰਤ ਨਹੀਂ, ਅਸੀਂ ਤਾਂ ਪਹਿਲਾਂ ਹੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ। ਔਰ ਦੂਸਰੀ ਗੱਲ ਉਹਦੇ 'ਚ ਅਦਰਾ ਬਦਲੀ ਕਰਨ ਦੀ ਜਾਂ ਕੋਈ ਵਾਧ ਘਾਟ ਕਰਨ ਦੀ, ਇਹ ਵਰਸ਼ਾ ਇਹ ਕਾਰਜ 'ਤੇ ਸੰਪੂਰਨ ਹੋ ਚੁੱਕਾ ਹੈ। ਹੁਣ ਉਹਦੇ ਵਿੱਚ ਕੋਈ ਤਬਦੀਲੀ ਕੋਈ ਵਾਧ ਘਾਟ ਹੋ ਹੀ ਨਹੀਂ ਸਕਦੀ। ਦੇਖੋ ਸਤਿਗੁਰੂ ਜੀ ਦਾ ਮਤ, ਉਹਨਾਂ ਦਾ ਫੈਸਲਾ, ਉਹਨਾਂ ਵਾਸਤੇ ਇਹ ਕੋਈ ਸਧਾਰਨ ਪੁਸਤਕ ਨਹੀਂ, ਉਹਨਾਂ ਵਾਸਤੇ ਇਸ ਬਾਣੀ ਦਾ ਦਰਜਾ ਕੋਈ ਆਮ ਕਵਿਤਾ ਵਾਲਾ ਨਹੀਂ। ਸਾਰ ਸੰਗਤ, ਸਾਡੇ ਗੁਰੂ ਸਾਹਿਬਾਨ ਨੇ ਇਸ ਬਾਣੀ ਦੀ ਬਾਬਤ ਕੀ ਕਿਹਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਵੀ ਇਹ ਤਾਂ ਸਾਡੇ ਖਸਮ ਦਾ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ। ਇਹਦੇ ਵਿੱਚ ਕੋਈ ਹੇਰ ਫੇਰ, ਕੋਈ ਅਦਰਾ ਬਦਲੀ, ਕੋਈ ਤਬਦੀਲੀ ਨਹੀਂ ਹੋ ਸਕਦੀ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਇਹ ਤਾਂ ਰੱਬੀ ਹੁਕਮ ਹੈ, ਅਸੀਂ ਤਾਂ ਇੱਕ ਜ਼ਰੀਆ ਹਾਂ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਜੋ ਸਾਡੇ ਕੋਲੋਂ ਸਾਡੇ ਮਾਲਕ ਸਾਡੇ ਪ੍ਰਭੂ ਨੇ ਲਿਖਾ ਲਿਆ ਹੈ, ਅਸੀਂ ਤਾਂ ਉਸਦੇ ਆਦੇਸ਼ ਦਾ ਅਨੁਸਰਣ ਕੀਤਾ ਹੈ, ਉਸਦੇ ਹੁਕਮ ਨੂੰ ਫਾਲੋ ਕੀਤਾ ਹੈ। ਇਹਦੇ ਵਿੱਚ ਹੁਣ ਕੋਈ ਵਾਧ ਘਾਟ ਨਹੀਂ ਹੋ ਸਕਦੀ ਸਾਡੇ ਵਾਸਤੇ। ਤਾਂ ਇਸਦਾ ਮੁਰਾਤਬਾ, ਇਸਦਾ ਰੁਤਬਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਤਿਸ ਜੇ ਵਡਿਆਵਰ ਨਾ ਕੋਏ, 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 ਸਜੇ ਵਡਿਆਵਰ ਨਾ ਕੋਏ, ਸਜੇ ਵਡਿਆਵਰ ਨਾ ਕੋਏ, ਸਜੇ ਵਡਿਆਵਰ ਨਾ ਕੋਏ, ਸਜੇ ਵਡਿਆਵਰ ਨਾ ਕੋਏ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਸਜੇ ਵਡਿਆਵਰ ਨਾ ਕੋਏ, ਸਜੇ ਵਡਿਆਵਰ ਨਾ ਕੋਏ, ਸਜੇ ਵਡਿਆਵਰ ਨਾ ਕੋਏ, ਸਜੇ ਵਡਿਆਵਰ ਨਾ ਕੋਏ, ਸਾਰ ਸੰਗਤ ਸਤਿਗੁਰੂ ਜੀ ਤੇ ਆਪ ਸਮਰੱਥ ਸਨ। ਉਹਦੇ 'ਚ ਕੋਈ ਤਬਦੀਲੀ, ਕੋਈ ਅਦਲਾ ਬਦਲੀ, ਕੋਈ ਵਾਧ ਘਾਟ ਕਰਨ ਵਾਸਤੇ ਆਥੋਰਾਈਜ਼ਡ ਸਨ। ਕੋਈ ਅਸਮਾਨ ਨਹੀਂ ਸੀ ਡਿੱਗ ਪੈਣਾ ਜੇ ਸਤਿਗੁਰੂ ਜੀ ਐਸਾ ਕਰ ਦਿੰਦੇ। ਪਰ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਦਸ਼ਾਹ ਜਹਾਂਗੀਰ ਦੇ ਜ਼ੇਰੇ ਅਸਰ ਹੋ ਕੇ, ਉਸਦੇ ਦਬਾਅ ਹੇਠ
ਆਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਕੋਈ ਤਬਦੀਲੀ ਕੋਈ ਵਾਧ ਘਾਟ ਕਰ ਦੇ। ਕੱਲ੍ਹ ਨੂੰ ਅੱਗੇ ਵੀ ਬਾਦਸ਼ਾਹ ਹੋਣੇ ਨੇ, ਅੱਗੇ ਵੀ ਇਹ ਗੁਰੂ ਨਾਨਕ ਦੀ ਗੱਦੀ ਇਸੇ ਤਰ੍ਹਾਂ ਮੁਤਬਾਤਰ ਚੱਲਦੀ ਰਹਿਣੀ ਹੈ। ਅਗਲਾ ਬਾਦਸ਼ਾਹ ਕੋਈ ਹੋਰ ਤਬਦੀਲੀ ਕਰਾ ਦੇਵੇਗਾ, ਉਸ ਤੋਂ ਅਗਲਾ ਕੋਈ ਹੋਰ ਤਬਦੀਲੀ ਕਰਵਾਏਗਾ, ਇੱਕ ਦਿਨ ਉਹ ਆ ਜਾਏਗਾ ਜਦੋਂ ਇਸ ਗੁਰਬਾਣੀ ਦਾ ਅਸਲੀ ਸਰੂਪ ਅਸਲੀ ਨਹੀਂ ਰਹਿ ਜਾਏਗਾ। ਇਹਦੇ ਵਿੱਚ ਬੜੀਆਂ ਤਬਦੀਲੀਆਂ, ਬੜੇ ਹੇਰ ਫੇਰ, ਬੜੀ ਵਾਧ ਘਾਟ ਹੋ ਜਾਵੇਗੀ। ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਉਸਾਰ ਸੰਗਤ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਫ਼ ਇਨਕਾਰ ਕਰ ਦਿੱਤਾ, ਬਲਕਿ ਆਪਣੇ ਪੈਰੋਕਾਰ ਆਪਣੇ ਗੁਰਸਿੱਖਾਂ ਲਈ ਇੱਕ ਪਿਰਤ ਪਾ ਦਿੱਤੀ। ਉਸਾਰ ਸੰਗਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਤੇ ਹਿੰਦੁਸਤਾਨ ਦੇ ਚੱਕਰਵਰਤੀ ਬਾਦਸ਼ਾਹ ਦੀ ਪ੍ਰਵਾਹ ਨਹੀਂ ਕੀਤੀ, ਇਹਦੇ 'ਚ ਕੋਈ ਅਦਲਾ ਬਦਲੀ ਪ੍ਰਵਾਨ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ। ਪਰ ਕਈ ਵਾਰ ਬੜਾ ਅਫਸੋਸ ਹੁੰਦਾ ਹੈ, ਅਸੀਂ ਆਪਣੀ ਮਤ ਨੂੰ ਗੁਰੂ ਦੀ ਮਤ ਨੂੰ ਨਾਲੋਂ ਵੀ ਵੱਡੀ ਜਾਣ ਕੇ ਕਦੀ ਸਾਨੂੰ ਭਗਤਾਂ ਦੀ ਬਾਣੀ ਉੱਪਰ ਕਿੰਤੂ ਪਰੰਤੂ ਹੋਣ ਲੱਗ ਜਾਂਦਾ ਹੈ, ਕਦੀ ਭੱਟਾਂ ਦੀ ਬਾਣੀ ਸਾਡੇ ਗਲੇ ਨਹੀਂ ਉਤਰਦੀ, ਕਦੀ ਗੁਰਬਾਣੀ ਦੇ ਵਿੱਚ ਆਉਣ ਵਾਲੇ ਕਈ ਇੱਕ ਸ਼ਬਦਾਂ ਦੇ ਉੱਪਰ ਸਾਨੂੰ ਇਤਰਾਜ਼ ਹੁੰਦਾ ਹੈ ਵੀ ਇਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਨਹੀਂ ਹੋਣੇ ਚਾਹੀਦੇ। ਆਪਣੇ ਆਪ ਨੂੰ ਕਹਾਉਣ ਵਾਲੇ ਵਿਦਵਾਨ, ਆਪਣੇ ਆਪ ਨੂੰ ਕਹਾਉਣ ਵਾਲੇ ਬਹੁਤ ਸਾਰੇ ਪ੍ਰਚਾਰਕ, ਉਹਨਾਂ ਨੇ ਆਪਣੇ ਵੱਲੋਂ ਐਸੇ ਕੁਝ ਯਤਨ ਕੀਤੇ ਵੀ, ਪਰ ਸਾਰ ਸੰਗਤ ਸਿੱਖ ਜਗਤ ਨੇ ਇਸ ਗੱਲ ਦਾ ਬੜਾ ਭਾਰੀ ਇਤਰਾਜ਼ ਕੀਤਾ, ਉਹਨਾਂ ਨੂੰ ਪੰਥ ਵਿੱਚੋਂ ਛੇਕਿਆ ਵੀ ਗਿਆ। ਇੱਥੋਂ ਤੱਕ ਇੱਕ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਬਹੁਤ ਵੱਡੀ ਤਬਦੀਲੀ ਨਹੀਂ ਸੀ, ਮੰਗਲਾਂ ਦੇ ਵਿੱਚ ਅਦਲਾ ਬਦਲੀ ਕਰ ਦਿੱਤੀ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸਿਰਲੇਖ ਤੋਂ ਪਹਿਲਾਂ ਵੀ ਮੰਗਲ ਆਉਂਦੇ ਨੇ ਔਰ ਕਈ ਜਗ੍ਹਾ ਸਿਰਲੇਖ ਤੋਂ ਬਾਅਦ ਵੀ ਨੇ। ਸਿਰਫ ਇੰਨੀ ਕੁ ਤਬਦੀਲੀ ਕੀਤੀ, ਉਹਨਾਂ ਦਾ ਸੀਕੁਐਂਸ ਬਦਲਿਆ, ਸਾਰੇ ਮੰਗਲ ਸਿਰਲੇਖ ਤੋਂ ਪਹਿਲਾਂ ਲਿਖ ਦਿੱਤੇ। ਪਰ ਸਾਰ ਸੰਗਤ ਸਿੱਖ ਜਗਤ ਨੇ ਇੰਨੀ ਕੁ ਤਬਦੀਲੀ ਵੀ ਪ੍ਰਵਾਨ ਨਹੀਂ ਕੀਤੀ। ਕਈ ਸਾਲ ਮੁਤਬਾਤਰ ਜਿਹੜੇ ਗੁਰੂ ਨਾਨਕ ਦੇ ਦਰੋਂ ਘਰੋਂ ਗੁਰੂ ਸਾਹਿਬ ਮਹਾਂਪੁਰਖ ਸਨ, ਹੋਰ ਸਿੱਖ ਜਥੇਬੰਦੀਆਂ ਸਨ, ਉਹਨਾਂ ਨੇ ਇਤਰਾਜ਼ ਕੀਤਾ। ਥਾਂ ਥਾਂ 'ਤੇ ਮੀਟਿੰਗਾਂ ਹੁੰਦੀਆਂ ਰਹੀਆਂ, ਫਿਰ ਅਖੀਰਲੀ ਮੀਟਿੰਗ ਰਾੜਾ ਸਾਹਿਬ ਹੋਈ ਸੰਤ ਬਾਬਾ ਈਸ਼ਰ ਸਿੰਘ ਜੀ ਉਹਨਾਂ ਮਹਾਂਪੁਰਖਾਂ ਦੀ ਸਰਪ੍ਰਸਤੀ ਹੇਠ। ਸਾਰੀਆਂ ਹੀ ਪ੍ਰਸਿੱਧ ਸਿੱਖ ਸੰਪਰਦਾਵਾਂ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਇਸੇ ਤਰ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ, ਨਾਨਕਸਰ ਸੰਪਰਦਾਇ ਦੇ ਮਹਾਂਪੁਰਖ, ਚੀਫ ਖਾਲਸਾ ਦੀਵਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਨੁਮਾਇੰਦੇ, ਫਿਰ ਸਭਨਾਂ ਨੇ ਇੱਕ ਮਤ ਹੋ ਕੇ ਫੈਸਲਾ ਲੈ ਲਿਆ ਵੀ ਜਿਸ ਤਰਤੀਬ ਦੇ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਨੇ ਮੰਗਲ ਲਿਖ ਦਿੱਤੇ, ਭਾਵੇਂ ਸਿਰਲੇਖ ਤੋਂ ਪਹਿਲਾਂ ਭਾਵੇਂ ਬਾਅਦ ਵਿੱਚ, ਅੱਗੋਂ ਵਾਸਤੇ ਇਹਨਾਂ ਵਿੱਚ ਕੋਈ ਅਦਲਾ ਬਦਲੀ ਕਰਨ ਦੀ ਕੋਈ ਹਿੰਮਤ ਨਹੀਂ ਕਰੇਗਾ। ਇਹਨਾਂ ਦਾ ਸੀਕੁਐਂਸ, ਇਹਨਾਂ ਦੀ ਤਰਤੀਬ, ਇਹਨਾਂ ਦਾ ਆਰਡਰ ਇਸੇ ਤਰ੍ਹਾਂ ਬਰਕਰਾਰ ਰਹੇਗਾ। ਜੇ ਮੰਗਲ ਸਿਰਲੇਖ ਤੋਂ ਪਹਿਲਾਂ ਲਿਖੇ ਨੇ ਤਾਂ ਪਹਿਲਾਂ ਹੀ ਰਹਿਣਗੇ, ਜੇ ਪਿੱਛੋਂ ਲਿਖੇ ਨੇ ਤਾਂ ਪਿੱਛੋਂ ਹੀ ਬਾਅਦ ਵਿੱਚ ਹੀ ਰਹਿਣਗੇ। ਸਾਰ ਸੰਗਤ ਵਿਚਾਰ ਕਰਨ ਤੋਂ ਭਾਵ ਸਿੱਖ ਜਗਤ ਨੇ ਇੰਨੀ ਕੁ ਤਬਦੀਲੀ ਵੀ ਪ੍ਰਵਾਨ ਨਹੀਂ ਕੀਤੀ। ਦੇਖੋ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਥੋੜ੍ਹੀ ਬਹੁਤ ਵੀ ਨਰਮੀ ਵਰਤੀ ਹੁੰਦੀ ਨਾ, ਫਿਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਅੱਜ ਵਾਲਾ ਸਰੂਪ ਨਹੀਂ ਸੀ ਹੋਣਾ। ਇਹਦੇ ਵਿੱਚ ਵਾਧ ਘਾਟ ਅਦਲਾ ਬਦਲੀਆਂ ਨਿਰੰਤਰ ਹੁੰਦੀਆਂ ਹੀ ਰਹਿਣੀਆਂ ਸਨ। ਉਹ ਸਾਰ ਸੰਗਤ ਇੱਕ ਬਹੁਤ ਵੱਡਾ ਫੈਕਟਰ ਹੈ ਜਿਸ ਨੂੰ ਕਈ ਵਾਰ ਆਪਾਂ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਦਸ਼ਾਹ ਜਹਾਂਗੀਰ ਨੂੰ ਇਹ ਸਾਫ਼ ਕਹਿ ਦਿੱਤਾ, ਸਾਫ਼ ਇਨਕਾਰ ਕਰ ਦਿੱਤਾ ਕਿ ਆਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿਰਜਣਾ ਦਾ ਕਾਰਜ ਸੰਪੂਰਨ ਹੋ ਚੁੱਕਾ ਹੈ। ਹੁਣ ਇਹਦੇ ਵਿੱਚ ਕੋਈ ਵਾਧ ਘਾਟ, ਕੋਈ ਤਬਦੀਲੀ, ਕੋਈ ਅਦਲਾ ਬਦਲੀ ਨਹੀਂ ਹੋਵੇਗੀ। ਖੈਰ ਬਾਦਸ਼ਾਹ ਜਹਾਂਗੀਰ ਫਿਰ ਕਹਿਣ ਲੱਗਿਆ
ਵੀ ਤੁਸੀਂ ਮੇਰੇ ਬਾਗੀ ਪੁੱਤਰ ਨੂੰ ਪਨਾਹ ਦਿੱਤੀ ਹੈ, ਉਸਦੀ ਮਦਦ ਕੀਤੀ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਅਸੀਂ ਤਾਂ ਕਿਸੇ ਦੀ ਮਦਦ ਨਹੀਂ ਕੀਤੀ, ਨਾ ਅਸੀਂ ਕਿਸੇ ਨੂੰ ਬੁਲਾਇਆ, ਨਾ ਕਿਸੇ ਨੂੰ ਪਨਾਹ ਦਿੱਤੀ ਹੈ। ਠੀਕ ਹੈ, ਆਇਆ ਗੁਰੂ ਨਾਨਕ ਦੇ ਘਰ ਵਿੱਚ, ਉੱਥੇ ਕਿਸੇ ਵਾਸਤੇ ਬੰਦਿਸ਼ ਤਾਂ ਹੈ ਹੀ ਨਹੀਂ। ਗੁਰੂ ਕੇ ਲੰਗਰੋਂ ਹੋਰ ਵੀ ਸੰਗਤਾਂ ਪ੍ਰਸ਼ਾਦ ਪਾਣੀ ਛਕਦੀਆਂ ਨੇ, ਉਸ ਨੇ ਵੀ ਛਕ ਲਿਆ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਕਿਸੇ ਵੇਲੇ ਤੇਰਾ ਪਿਤਾ ਬਾਦਸ਼ਾਹ ਅਕਬਰ ਗਿਆ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ, ਉਸ ਨੂੰ ਵੀ ਗੁਰੂ ਨਾਨਕ ਦੇ ਘਰੋਂ ਵਡਿਆਈ ਮਿਲੀ, ਸਰੋ ਪਾਉ ਦੀ ਬਖਸ਼ਿਸ਼ ਹੋਈ, ਕੱਲ੍ਹ ਤੇਰਾ ਪੁੱਤਰ ਚਲਿਆ ਗਿਆ, ਅਸੀਂ ਤਾਂ ਤੇਰਾ ਸਾਹਿਬਜ਼ਾਦਾ ਜਾਣ ਕੇ ਉਸਨੂੰ ਗੁਰੂ ਘਰੋਂ ਸਿਰੋ ਪਾਉ ਦਿੱਤਾ ਹੈ। ਹਾਂਜੀ, ਕੱਲ੍ਹ ਨੂੰ ਸ਼ਰਧਾ ਦੇ ਨਾਲ ਚੱਲ ਕੇ ਤੂੰ ਆਵੇਂਗਾ, ਫਿਰ ਤੇਰਾ ਵੀ ਜਿੱਥਾ ਯੋਗ ਸਨਮਾਨ ਹੋਵੇਗਾ। ਅਸੀਂ ਉਸਨੂੰ ਬਗਾਵਤ ਵਾਸਤੇ ਉਕਸਾਉਣ ਲਈ ਉਸਦੀ ਕੋਈ ਮਦਦ ਨਹੀਂ ਕੀਤੀ, ਨਾ ਉੱਥੇ ਵਿਸ਼ਾ ਹੀ ਚੱਲਿਆ। ਉੱਥੇ ਆਇਆ ਆਪਣੇ ਸਾਥੀਆਂ ਸਮੇਤ, ਗੁਰੂ ਕੇ ਲੰਗਰੋਂ ਪ੍ਰਸ਼ਾਦ ਪਾਣੀ ਚੱਕ ਕੇ ਵਾਪਸ ਪਰਤ ਗਿਆ ਵੀ ਸਾਡਾ ਤਾਂ ਇਸ ਗੱਲ ਦੇ ਨਾਲ ਕੋਈ ਵਾਸਤਾ ਹੀ ਨਹੀਂ, ਝਗੜਾ ਹੋਵੇਗਾ ਤੁਹਾਡਾ ਪਿਓ ਪੁੱਤਰ ਦਾ। ਕਹਿਣ ਲੱਗਾ ਤੁਸੀਂ ਉਸਨੂੰ ਪਨਾਹ ਦਿੱਤੀ ਹੈ, ਉਸਦੇ ਮੱਥੇ ਉੱਪਰ ਤਿਲਕ ਲਾਇਆ। ਸਤਿਗੁਰੂ ਜੀ ਫਿਰ ਕਹਿਣ ਲੱਗੇ ਵੀ ਗੁਰੂ ਨਾਨਕ ਦੇ ਘਰ ਵਿੱਚ ਤਾਂ ਤਿਲਕ ਦੀ ਮਰਿਆਦਾ ਹੀ ਨਹੀਂ, ਇੱਕ ਵਾਰ ਤਿਲਕ ਲੱਗਦਾ ਜਦੋਂ ਅਗਲੇ ਗੁਰੂ ਨੂੰ ਗੁਰਤਖਤ ਦੀ ਬਖਸ਼ਣੀ ਹੁੰਦੀ ਹੈ। ਪਰ ਸਾਰ ਸੰਗਤ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਵੀ ਤੁਹਾਨੂੰ ਇਸ ਦੋਸ਼ ਦੇ ਬਦਲੇ 2 ਲੱਖ ਰੁਪਇਆ ਜੁਰਮਾਨਾ ਭਰਨਾ ਪਵੇਗਾ। ਸਤਿਗੁਰੂ ਜੀ ਕਹਿਣ ਲੱਗੇ ਵੀ 2 ਲੱਖ ਰੁਪਇਆ ਸਾਡੇ ਪਾਸ, 2 ਲੱਖ ਰੁਪਇਆ ਕਿੱਥੋਂ ਆ ਗਿਆ? ਨਾਲ ਅਸੀਂ ਕਿਹੜਾ ਅਪਰਾਧ ਕੀਤਾ ਜਿਸ ਦੇ ਬਦਲੇ ਅਸੀਂ ਇਤਨਾ ਵੱਡਾ ਦੰਡ ਭਰੀਏ? ਜੇ ਤੂੰ ਇਸ ਗੱਲ ਨੂੰ ਅਪਰਾਧ ਮੰਨਦਾ ਵੀ ਹੈ, ਫਿਰ ਸਾਡੇ ਪਾਸ ਇਤਨਾ ਸਰਮਾਇਆ ਹੈ ਹੀ ਨਹੀਂ। ਸਾਡੇ ਪਾਸ ਤਾਂ 2 ਲੱਖ ਦੂਰ ਦੀ ਗੱਲ ਰਹੀ, ਆਪਣੀਆਂ 2 ਕੌਡੀਆਂ ਵੀ ਨਹੀਂ ਜਿਹੜੀਆਂ ਸਰਕਾਰੀ ਖਜ਼ਾਨੇ ਵਾਸਤੇ ਦੇ ਸਕੀਏ। ਕਹਿਣ ਲੱਗਾ ਤੁਹਾਡੇ ਚਰਨਾਂ 'ਚ ਤਾਂ ਮਾਇਆ ਦਾ ਮੀਂਹ ਵਰਸਦਾ ਹੈ, ਤੁਹਾਡੇ ਵਾਸਤੇ ਤਾਂ ਮਾਮੂਲੀ ਗੱਲ ਹੈ 2 ਲੱਖ ਰੁਪਇਆ ਜੁਰਮਾਨਾ ਅਦਾ ਕਰਨਾ। ਹੁਣ ਸਤਿਗੁਰੂ ਜੀ ਜਾਣ ਗਏ ਵੀ ਇਹਦੀ ਨਿਗਾਹ ਸੰਗਤਾਂ ਦੀਆਂ ਕਾਰ ਭੇਟਾਵਾਂ ਦੇ ਉੱਪਰ ਹੈ। ਇਹ ਬਾਦਸ਼ਾਹ ਜਿਹੜੀਆਂ ਸਾਡੇ ਪਾਸ ਸੰਗਤਾਂ ਦੀਆਂ ਭੇਟਾਵਾਂ ਆਉਂਦੀਆਂ ਨੇ, ਉਹ ਹੈ ਸੰਗਤਾਂ ਦੀ ਅਮਾਨਤ। ਅਸੀਂ ਉਹਦੇ ਵਿੱਚ ਖਿਆਨਤ ਨਹੀਂ ਕਰ ਸਕਦੇ। ਸੰਗਤਾਂ ਦੀਆਂ ਉਸ ਕਾਰ ਭੇਟਾਵਾਂ ਦੇ ਨਾਲ ਜੋ ਸੰਗਤਾਂ ਦੀ ਖੂਨ ਪਸੀਨੇ ਦੀ ਕਮਾਈ ਹੈ, 10 ਨਹੁੰਾਂ ਦੀ ਕਿਰਤ ਹੈ, ਕੋਈ ਪਰੋਪਕਾਰ ਦਾ ਕਾਰਜ ਹੋ ਸਕਦਾ ਹੈ। ਸੰਗਤਾਂ ਦੀ ਸਹੂਲਤ ਵਾਸਤੇ ਮੰਦਰਾਂ ਦੀ ਉਸਾਰੀ ਹੋ ਸਕਦੀ ਹੈ, ਬੌਲੀਆਂ ਲੱਗ ਸਕਦੀਆਂ ਨੇ, ਸਰੋਵਰ ਬਣਵਾਏ ਜਾ ਸਕਦੇ ਨੇ, ਕਿਸੇ ਗਰੀਬ ਨੂੰ, ਕਿਸੇ ਭੁੱਖੇ ਨੂੰ ਭੋਜਨ ਦਿੱਤਾ ਜਾ ਸਕਦਾ ਹੈ, ਨਗਨ ਨੂੰ ਵਸਤਰ ਦਿੱਤਾ ਜਾ ਸਕਦਾ ਹੈ, ਇਹ ਸੇਵਾਵਾਂ ਤਾਂ ਹੋ ਸਕਦੀਆਂ ਨੇ। ਉਹ ਸੰਗਤਾਂ ਦੀਆਂ ਭੇਟਾਵਾਂ ਦੇ ਵਿੱਚੋਂ 2 ਲੱਖ ਤੋਂ ਦੂਰ ਦੀ ਗੱਲ ਰਹੀ, 2 ਕੌਡੀਆਂ ਵੀ ਸਰਕਾਰੀ ਖਜ਼ਾਨੇ ਵਾਸਤੇ ਨਹੀਂ ਦਿੱਤੀਆਂ ਜਾ ਸਕਦੀਆਂ। ਉਹ ਸਾਡੀ ਕੋਈ ਆਪਣੀ ਮਲਕੀਅਤ, ਕੋਈ ਸਾਡੀ ਆਪਣੀ ਜਾਇਦਾਦ, ਸਾਡਾ ਕੋਈ ਆਪਣਾ ਸਰਮਾਇਆ ਨਹੀਂ, ਉਹ ਤਾਂ ਸਾਡੇ ਪਾਸ ਸੰਗਤਾਂ ਦੀ ਅਮਾਨਤ ਹੈ। ਇਸ ਕਰਕੇ ਅਸੀਂ ਇਤਨਾ ਵੱਡਾ ਜੁਰਮਾਨਾ ਅਦਾ ਨਹੀਂ ਕਰ ਸਕਦੇ। ਹੁਣ ਸਾਰ ਸੰਗਤ, ਫਿਰ ਤੀਸਰੀ ਸ਼ਰਤ ਬਾਦਸ਼ਾਹ ਜਹਾਂਗੀਰ ਨੇ ਆਪਣੇ ਵੱਲੋਂ ਰੱਖੀ ਵੀ ਜੇ ਤੁਸੀਂ ਜੁਰਮਾਨਾ ਅਦਾ ਨਹੀਂ ਕਰ ਸਕਦੇ, ਫਿਰ ਇੱਕ ਆਸਾਨ ਰਸਤਾ ਹੋਰ ਵੀ ਹੈ, ਤੁਸੀਂ ਦੀਨ ਇਸਲਾਮ ਕਬੂਲ ਕਰ ਲਓ। ਕਿਉਂਕਿ ਪਹਿਲਾਂ ਹੀ ਚਾਹੁੰਦਾ ਸੀ ਨਾ, ਉਸਨੇ ਆਪਣੀ ਲਿਖਤ ਦੇ ਵਿੱਚ ਸਪਸ਼ਟ ਕੀਤਾ ਸੀ ਕਿ ਕਈ ਵਾਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਜਾਂ ਤਾਂ ਉਸ ਅਰਜਨ ਮਨ ਨਾਮ ਦੇ ਹਿੰਦੂ ਫਕੀਰ ਨੂੰ ਦੀਨ ਇਸਲਾਮ ਵਿੱਚ ਲੈ ਆਵਾਂ, ਜਾਂ ਫਿਰ ਜੋ ਉਸਦੀ ਚੱਲ ਰਹੀ ਦੁਕਾਨੇ ਬਾਤਲ ਝੂਠ ਦੀ ਦੁਕਾਨ, ਇਸ ਨੂੰ ਸਦਾ ਵਾਸਤੇ ਬੰਦ ਕਰ ਦਿਆਂ। ਸਤਿਗੁਰੂ ਜੀ ਕਹਿਣ ਗਿਆ ਬਾਦਸ਼ਾਹ ਵੀ ਤੈਨੂੰ ਆਪਣਾ ਦੀਨ ਪਿਆਰਾ ਹੈ, ਸਾਨੂੰ ਆਪਣਾ ਧਰਮ ਪਿਆਰਾ ਹੈ, ਇਹ ਤੂੰ ਆਪਣਾ ਧਰਮ ਨਹੀਂ ਛੱਡ ਸਕਦਾ, ਅਸੀਂ ਆਪਣਾ ਸੋਏ ਧਰਮ ਵੀ ਨਹੀਂ ਛੱਡ ਸਕਦੇ। ਸਾਰ ਸੰਗਤ ਬਾਦਸ਼ਾਹ ਜਹਾਂਗੀਰ ਨੇ ਆਪ ਤੇ ਅੱਗੇ ਕੁਝ ਨਾ ਕਿਹਾ, ਜਿਹੜੀ ਇਸਦੀ ਪਹਿਲਾਂ ਹੀ ਬਣਾਈ ਵਿਉਂਤ ਸੀ, ਜਿਹੜਾ ਪਹਿਲਾਂ ਹੀ ਇਸਦਾ ਪਲਾਨ ਸੀ, ਉਹ ਸਾਰ ਸੰਗਤ ਇਸਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਣੇ ਉਸ ਕਰਿੰਦੇ, ਉਸ ਗੁਰੂ ਘਰ ਦੇ ਦੋਖੀ, ਗੁਰੂ ਘਰ ਦੇ ਨਿੰਦਕ, ਚੰਦੂ ਦੇ ਹਵਾਲੇ ਕਰ ਦਿੱਤਾ ਵੀ ਤੂੰ ਇਹਨਾਂ ਪਾਸੋਂ ਇਹ ਜੁਰਮਾਨਾ ਵਸੂਲ ਕਰ। ਆਪ ਬਾਦਸ਼ਾਹ ਨੇ ਉੱਥੋਂ ਆਪਣਾ ਡੇਰਾ ਅੱਗੇ ਕੂਚ ਕਰ ਦਿੱਤਾ। ਫਿਰ ਸਾਰ ਸੰਘ ਤੋਂ ਚੰਦੂ ਕੌਣ ਸੀ, ਇਸ ਦੀ ਕਿਹੋ ਜਿਹੀ ਸੋਚ ਸੀ, ਗੁਰੂ ਘਰ ਦੇ ਪ੍ਰਤੀ ਇਸ ਦੇ ਮਨ ਵਿੱਚ ਕਿੰਨੀ ਨਫ਼ਰਤ ਭਰੀ ਪਈ ਸੀ, ਇਹਦੀ ਬਾਬਤ ਆਪਾਂ ਪਹਿਲਾਂ ਵਿਚਾਰ ਕਰ ਹੀ ਚੁੱਕੇ ਹਾਂ। ਬਾਦਸ਼ਾਹ ਜਹਾਂਗੀਰ ਵੀ ਭਲੀ ਪ੍ਰਕਾਰ ਇਹ ਗੱਲ ਜਾਣਦਾ ਸੀ। ਇਹ ਗੱਲ ਜ਼ਰੂਰ ਸੰਗਤਾਂ ਵਿੱਚ ਵੀ ਵਿਦਿਤ ਹੋਵੇਗੀ ਜਾਂ ਇਸਦਾ ਉਚੇਚੇ ਤੌਰ 'ਤੇ ਜ਼ਰੂਰ ਪ੍ਰਚਾਰ ਕੀਤਾ ਗਿਆ ਹੋਵੇਗਾ ਕਿ ਇਹਦੀ ਲੜਕੀ ਦਾ ਰਿਸ਼ਤਾ ਗੁਰੂ ਜੀ ਨੇ ਮੰਨਿਆ ਨਹੀਂ, ਇਸ ਕਰਕੇ ਜਿਹੜੀਆਂ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣੀਆਂ ਨੇ ਜਾਂ ਇਹਨਾਂ ਨੂੰ ਸ਼ਹੀਦ ਕੀਤਾ ਜਾਣਾ, ਇਹਦੀ ਸਾਰੀ ਜ਼ਿੰਮੇਵਾਰੀ ਇਸ ਦੀਵਾਨ ਚੰਦੂ ਉੱਪਰ ਆ ਜਾਵੇਗੀ। ਫਿਰ ਸਾਰ ਸੰਗ ਜਿਵੇਂ ਉਸ ਦੁਸ਼ਟ ਨੇ ਗੁਰੂ ਦੋਖੀ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਸੀਹੇ ਦੇ ਕੇ ਤੱਤੀਆਂ ਤਵੀਆਂ ਉੱਪਰ ਬਿਠਾ ਕੇ ਤੱਤੀ ਰੇਤ ਸੀਸ ਵਿੱਚ ਪਾ ਕੇ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ, ਉਹ ਪ੍ਰਕਰਨ ਆਪ ਨੇ ਪਹਿਲਾਂ ਸਰਵਣ ਕਰ ਹੀ ਲਿਆ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ, ਦੇਖੋ ਸਾਡੇ ਗੁਰੂ ਪੀਰਾਂ ਦਾ ਜੀਵਨ ਕਈ ਵਾਰ ਅਰਦਾਸ ਕਰਦਾ ਵੀ ਆਦਰਸ਼ਕ ਹੈ, ਉਹਨਾਂ ਦੇ ਜੀਵਨ ਨਾਲ ਸੰਬੰਧਿਤ ਹਰ ਘਟਨਾ ਤੋਂ ਸਾਨੂੰ ਕੋਈ ਪ੍ਰੇਰਨਾ ਮਿਲਦੀ ਹੈ, ਔਰ ਜਿਹੜਾ ਉਪਦੇਸ਼ ਉਹਨਾਂ ਨੇ ਪੈਰੋਕਾਰਾਂ ਆਪਣੀ ਉਮਤ ਵਾਸਤੇ ਦਿੱਤਾ ਉਸਨੂੰ ਪਹਿਲਾਂ ਆਪਣੇ ਜੀਵਨ 'ਤੇ ਢਾਲ ਲਿਆ। ਦੇਖੋ ਜੇਠ ਦਾ ਮਹੀਨਾ ਚੱਲ ਰਿਹਾ, ਇੱਕ ਵਾਰ ਦਾ ਜ਼ਿਕਰ, ਸਤਿਗੁਰੂ ਜੀ ਜੇਠ ਮਹੀਨੇ ਦੁਆਰਾ ਸੰਗਤਾਂ ਨੂੰ ਗੁਰਮਤ ਦ੍ਰਿੜ ਕਰਵਾ ਰਹੇ ਨੇ। ਹਰ ਜੇਠ ਜੁੜੰਦਾ ਲੋੜੀ ਹੈ ਜਿਸ ਅੱਗੇ ਸਭ ਨਿਬੰਨ ਹਰ ਸੱਜਣ ਦਾਵਣ ਲੱਗਿਆ ਕਿ ਸੈਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗਾ ਨਾਹੀਂ ਸੰਨ ਰੰਗ ਸਭੇ ਨਾਰਾਇਣੇ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੂਵਨ। ਸਾਧੂ ਸੰਗ ਪ੍ਰਾਪਤੇ ਜਿਨ੍ਹਾਂ ਨੂੰ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਵਿੱਚ ਅਭੇਦ ਕਰ ਲਿਆ ਉਹਨਾਂ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧੰਨਤਾ ਯੋਗ ਕਥਨ ਗਿਆ ਧੰਨਤਾ ਯੋਗ ਕਥਨ ਕੀਤਾ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ। ਇਸ ਸ਼ਬਦ ਦੀ ਸਤਿਗੁਰੂ ਜੀ ਵਿਆਖਿਆ ਕਰ ਰਹੇ ਨੇ, ਸੰਗਤਾਂ ਨੂੰ ਜੇਠ ਮਹੀਨੇ ਦੁਆਰਾ ਗੁਰਮਤਿ ਦਾ ਪਵਿੱਤਰ ਉਪਦੇਸ਼ ਦੇ ਰਹੇ ਨੇ। ਕਹਿੰਦੇ ਸਾਈਂ ਮੀਆਂ ਮੀਰ ਜੀ ਉਸ ਵੇਲੇ ਸਤਿਗੁਰੂ ਜੀ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਨ। ਉਹਨਾਂ ਨੇ ਸਤਿਗੁਰੂ ਜੀ ਦੇ ਅੱਗੇ ਫਿਰ ਇੱਕ ਪ੍ਰਸ਼ਨ ਕੀਤਾ, ਮਹਾਰਾਜ ਕਿਵੇਂ ਹੋ ਸਕਦਾ ਕਿ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਸਾਰੇ ਰੰਗ ਚੰਗੇ ਲੱਗਦੇ ਹੋਣ? ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਬੜੇ ਰੰਗ ਨੇ, ਵੱਡੇ ਵੱਡੇ ਰਿਸ਼ੀ ਮੁਨੀ ਪੀਰ ਪੈਗੰਬਰ ਅਵਤਾਰ ਔਲੀਏ, ਜਦੋਂ ਕੋਈ ਐਸਾ ਸਬੱਬ ਬਣਦਾ ਕੋਈ ਪਰਮਾਤਮਾ ਨੂੰ ਉਲਾਮਾ ਦਿੰਦਾ ਦੇਖਿਆ ਗਿਆ। ਕਈਆਂ ਨੇ ਕਿੰਤੂ ਪਰੰਤੂ ਕੀਤਾ, ਪਰ ਜੋ ਆਪ ਇਹ ਵਚਨ ਕਹਿ ਰਹੇ ਹੋ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਸਾਈਂ ਜੀ ਕੋਈ ਵਕਤ ਆਵੇਗਾ ਜਦੋਂ ਇਸ ਗੱਲ ਦਾ ਨਿਰਣਾ ਵੀ ਹੋ ਜਾਏਗਾ। ਫਿਰ ਸਾਰ ਸੰਗ ਤੋਂ ਵਕਤ ਵੀ ਆ ਗਿਆ। ਦੇਖੋ ਇੱਕ ਤਾਂ ਰੰਗ ਉਹ ਸੀ ਜਦੋਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸਿੰਘਾਸਨ ਉੱਪਰ ਸੱਜਦੇ, ਸੀਸ ਉੱਪਰ ਬੜਾ ਕੀਮਤੀ ਚੰਦੋਆ ਤਾਣਿਆ ਜਾਂਦਾ, ਚੌਰ ਬਰਦਾਰ ਚੌਰ ਕਰਦਾ, ਅਜੇ ਦੂਸਰਾ ਰੰਗ ਹੈ, ਤੱਤੀ ਤਵੀ ਉੱਪਰ ਬੈਠੇ ਨੇ, ਸੀਸ 'ਤੇ ਚੌਰ ਨਹੀਂ ਹੋ ਰਿਹਾ ਬਲਕਿ ਤੱਤੀ ਰੇਤ ਸੀਸ ਵਿੱਚ ਪਾਈ ਜਾ ਰਹੀ ਹੈ। ਕਿੱਥੇ ਤਾਂ ਇਹ ਰੰਗ ਸੀ ਉਹਨਾਂ ਦੇ ਸੱਚਖੰਡ ਦਰਬਾਰ ਦੇ ਵਿੱਚ, ਉਹਨਾਂ ਦੇ ਇਰਦ ਗਿਰਦ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਹਿਲੋ, ਭਾਈ ਸਾਲੋ, ਭਾਈ ਜੇਠਾ, ਭਾਈ ਪਿਰਾਣਾ, ਭਾਈ ਲੰਗਾ, ਵਿਧੀ ਚੰਦ ਇਤਿਆਦਿਕ ਬ੍ਰਹਮ ਗਿਆਨੀ ਸਿੱਖ ਇਸ ਤਰ੍ਹਾਂ ਬੈਠੇ ਸ਼ੋਭਾ ਪਾਉਂਦੇ ਮਾਨੋ ਚੰਦਰਮਾ ਨੂੰ ਪਰਿਵਾਰ ਲੱਗਿਆ ਹੋਵੇ। ਉਹਨਾਂ ਦੇ ਦਰਬਾਰ 'ਚ ਗੁਰਬਾਣੀ ਦਾ ਅੰਮ੍ਰਿਤਮਈ, ਗੁਰਬਾਣੀ ਦਾ ਸ਼ਾਂਤਦਾਇਕ ਕੀਰਤਨ ਹੁੰਦਾ, ਦੂਰ ਤੱਕ ਸ਼ਾਮਿਆਨੇ ਤਾਣੇ ਹੁੰਦੇ, ਇੱਕ ਪਾਸੇ ਮਾਈ ਲੋਕ ਦੂਜੇ ਪਾਸੇ ਭਾਈ ਲੋਕ ਬੈਠ ਕੇ ਨੇਤਰਾਂ ਨਾਲ ਗੁਰੂ ਕੇ ਦੀਦਾਰ ਕਰਦੇ, ਕੰਨਾਂ ਨਾਲ ਗੁਰੂ ਕੀ ਪਵਿੱਤਰ ਬਾਣੀ ਸੁਣਦੇ, ਉਹਨਾਂ ਦੇ ਸੱਚਖੰਡ ਦਰਬਾਰ ਦੀ ਸ਼ੋਭਾ ਸਵਰਗ ਦੇ ਰਾਜਿੰਦਰ ਦੇ ਦਰਬਾਰ ਨੂੰ ਵੀ ਮਾਤ ਪਾ ਦਿੰਦੀ। ਇੱਥੇ ਇਹ ਰੰਗ ਸੀ, ਕਿੱਥੇ ਸਤਿਗੁਰੂ ਜੀ ਉਸ ਦੀਵਾਨ ਚੰਦੂ ਦੀ ਹਵੇਲੀ ਵਿੱਚ ਨੇ, ਜਿਹੜੇ ਨਾਲ ਸਿੱਖ ਗ੍ਰਿਫਤਾਰ ਕੀਤੇ ਨੇ ਉਹਨਾਂ ਨੂੰ ਵੀ ਮੁਸ਼ਕਾਂ ਦਿੱਤੀਆਂ ਨੇ, ਕੋਈ ਪਾਸ ਨਹੀਂ ਆ ਸਕਦਾ। ਔਰ ਤਸੀਹੇ ਅਤੇ ਤਸੀਹੇ ਦੇਈ ਜਾ ਰਿਹਾ, ਕਦੀ ਸਤਿਗੁਰੂ ਜੀ ਨੂੰ ਤੱਤੀ ਤਵੀ ਉੱਪਰ ਬੈਠਣਾ ਪੈਂਦਾ ਹੈ, ਕਦੀ ਉੱਬਲਦੀ ਦੇਗ ਵਿੱਚ ਬੈਠ ਜਾਂਦੇ ਨੇ। ਸਾਰ ਸੰਗਤ ਇਹ ਵੀ ਰੰਗ ਹੈ, ਪਰ ਜਿਹੜੀ ਉਹਨਾਂ ਦੀ ਅਵਸਥਾ ਹੈ, ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ। ਜੇ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਦੁਨੀਆਂ ਦੀਆਂ ਵਡਿਆਈਆਂ ਜਾਂ ਆਮ ਸ਼ਾਨ ਬਖਸ਼ ਦਿੱਤੀ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇੱਥ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਬਾ, ਜੋ ਦੇਵੈ ਸੁਖਾਈ। ਉਹ ਸਾਰ ਸੰਗਤ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਸਤੇ ਇਹ ਗੱਲਾਂ ਕੇਵਲ ਕਹਿਣ ਮਾਤਰ ਦੀਆਂ ਨਹੀਂ ਸਨ, ਉਹਨਾਂ ਦੇ ਮਹਾਨ ਪਵਿੱਤਰ ਉਹਨਾਂ ਦੇ ਆਦਰਸ਼ਕ ਜੀਵਨ ਵਿੱਚ ਦੇਖੀਆਂ ਜਾ ਸਕਦੀਆਂ ਨੇ। ਬੈਠੇ ਨੇ ਤੱਤੀ ਤਵੀ ਦੇ ਉੱਪਰ, ਰਸਨਾ ਤੋਂ ਉਚਾਰਨ ਹੋ ਰਿਹਾ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰਤ ਸਿਮਰਤ ਇਸ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੱਤੀ ਰੇਤ ਸੀਸ ਵਿੱਚ ਪੈ ਰਹੀ ਹੈ, ਪਰ ਆਪ ਕੋਈ ਗਿਲਾ ਨਹੀਂ ਕਰ ਰਹੇ, ਉਲਾਮਾ ਨਹੀਂ ਦੇ ਰਹੇ ਅਕਾਲ ਪੁਰਖ ਵਾਹਿਗੁਰੂ ਨੂੰ ਕਿ ਅਕਾਲ ਪੁਰਖ ਤਾਂ ਮੈਨੂੰ ਕਿਹੋ ਜਿਹੀ ਪ੍ਰੀਖਿਆ ਵਿੱਚ ਪਾ ਦਿੱਤਾ ਹੈ। ਉਲਾਮਾ ਦੇਣਾ ਤਾਂ ਜਾਣਦੇ ਹੀ ਨਹੀਂ, ਉਲਾਹ ਨੂੰ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਕੀ ਕਹਿ ਰਹੇ ਨੇ, ਤਿਸਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹ ਜਾਨ। ਸਾਰ ਸੰਗ ਸਾਰੀ ਰੰਗ ਆਪੇ, ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋਤ ਭਾਵੈ ਨਾਨਕਾ, ਉਹਨਾਂ ਵਾਸਤੇ ਤਾਂ ਜੋਤ ਭਾਵੈ ਨਾਨਕਾ ਸਾਈ ਗੱਲ ਚੰਗੀ। ਮਿੱਠਾ ਲੱਗਦਾ ਸਾਹਿਬ ਤੇ ਆਪ ਮਿੱਠਾ ਲੱਗਦਾ, ਮਿੱਠਾ ਲੱਗਦਾ ਸਾਹਿਬ ਤੇਰਾ ਭਾਣਾ ਜੀ, ਮਿੱਠਾ ਲੱਗਦਾ ਆਲਾ ਜਾ।
तेरा किया मिठाला मैं, तेरा किया मिठाला मैं। ਸਾਰ ਸੰਗਤਿਓ ਕਿਸੇ ਆਦਰਸ਼ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਮਹਾਨ ਪਵਿੱਤਰ ਬੜੀ ਉਦੁੱਤੀ ਬੜੀ ਲਾਸਾਨੀ ਕੁਰਬਾਨੀ ਦਿੱਤੀ, ਆਪਣਾ ਸਰੀਰ ਰੂਪੀ ਠੀਕਰਾ ਹਿੰਦੁਸਤਾਨ ਦੇ ਉਸ ਵਕਤ ਦੇ ਤੁਸਵੀ ਬਾਦਸ਼ਾਹ ਜਹਾਂਗੀਰ ਦੇ ਸਿਰ ਭੰਨੇ ਆ। ਉਹਨਾਂ ਦੇ ਕੀਤੇ ਉਪਕਾਰਾਂ ਨੂੰ, ਉਹਨਾਂ ਦੀ ਕੀਤੀ ਕੁਰਬਾਨੀ ਨੂੰ ਅੱਜ ਸਮੁੱਚਾ ਸਿੱਖ ਜਗਤ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਬੈਠਾ ਬੜੀ ਸ਼ਰਧਾ ਔਰ ਕ੍ਰਿਤਜਗਤਾ ਦੇ ਨਾਲ ਯਾਦ ਕਰ ਰਿਹਾ ਹੈ। ਇਸੇ ਜੋੜ ਮੇਲੇ ਨੂੰ ਮੱਦੇਨਜ਼ਰ ਰੱਖ ਕੇ ਆਪਾਂ ਪਿਛਲੇ ਕਈ ਰੋਜ਼ ਤੋਂ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਦੁਆਰਾ, ਗੁਰਮਤ ਦੀਆਂ ਵਿਚਾਰਾਂ ਦੁਆਰਾ, ਗੁਰੂ ਕੇ ਪਵਿੱਤਰ ਜਸ ਦੁਆਰਾ, ਸਤਿਗੁਰੂ ਜੀ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਆਪਣਾ ਸਮਾਂ ਔਰ ਸਵਾਸ ਸਫਲੇ ਬਣਾਏ ਨੇ। ਆਓ ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ, ਸਭ ਗੁਰਮੁਖ ਮਾਈ ਭਾਈ ਸ੍ਰੀ ਆਨੰਦ ਸਾਹਿਬ ਔਰ ਗੁਰੂ ਸੋਤਰ ਦਾ ਗਾਇਨ ਕਰੋ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਦੋ ਤਾਂ ਗਾਵੋ ਹਰੀ ਕੇਰਾ ਅਨਜ ਨਹੀਂ ਵਸਾਇਆ, ਹਰ ਨਾਲ ਰਾਹ ਤੂੰ ਮੰਨ ਮੇਰੇ ਦੁੱਖ ਸੰਗ ਸਾਰਨਾ, ਨਾਨਕ ਮਨ ਮੇਰੇ ਸਦਾ ਰਾਮ ਹਰ ਨਾਲੇ, ਸਦਾ ਸਿਫਤ ਸਲਾਹ ਤੇਰੀ ਨਾਮ ਅੰਦ ਵਸਾਵੇ, ਖਾਤਾ ਨਾਮ ਮੇਰਾ ਆਧਾਰੋ, ਸਾਤ ਨਾਮ ਆਧਾਰ ਮੇਰਾ, ਮੈਨੂੰ ਭਾਵ ਭਾਵ ਗਵਾਈਆ, ਨਾਨਕ ਸੁਣੋ ਸੰਤੂ ਸਬਦ ਤਰੋ ਪਿਆਰੋ, ਪੰਥ ਲੋਕ ਪੁਰਵਾਸ ਕੀਤੇ ਬਾਲ ਬੰਡ ਕੁਮਾਰਿਆ, ਅਣਦ ਸੁਣੋ ਸੋਵਣ ਭਾਗਿਓ ਸਗਲ ਮਨੋਰਥ ਪੂਰੇ ਸਾਧਨ ਭਏ ਸਰ ਤੇ ਪੂਰੇ ਅਮਰਤ ਨਾਣੀ ਪਾਵਨ ਪਾਣੀ ਪਿਤਾ ਮਾਤਾ ਧਰਤ ਮਹਾਨ ਆਪੋ ਆਪਣੀ ਨੇੜਾ ਦੇ ਨੂਰ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ ਧਨ ਹੈ ਨਨ ਹੈ ਗੁਰੂ ਗ੍ਰੰਥ ਖਾਲਸਾ ਧਨ ਹੈ ਤੇਰਾ ਪੰਥ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲਗੇ ਵਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਦੁਸ਼ਮਣਾ ਲਗੇ ਵਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਾਰੀ ਸੰਗਤ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਸਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।